12050 Airport Road, Caledon, Airport and Mayfield Road. 905-965-3633.
ਲੋਬੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ। ਜੀ ਹਾਂ, ਸਨਪੈਕ ਗੁਰਦਵਾਰਾ ਸਾਹਿਬ ਦੇ ਬਿਲਕੁਲ ਲਾਗੇ, 11 ਸਨਪੈਕ ਬੁਲੇਵਾਰਡ, ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ, ਜਿੱਥੇ ਦੁਨੀਆ ਭਰ ਦੀ ਫੈਬਰਿਕ, ਖੁੱਲਾ ਕੱਪੜਾ, ਰੈਡੀਮੇਡ ਕੱਪੜਾ, ਵੇਅਰ ਹਾਊਸ ਕੀਮਤਾਂ ਦੇ ਉੱਪਰ, ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ। ਜੀ ਹਾਂ, ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ। 905-694-9997 ਤੇ ਸੰਪਰਕ ਕਰੋ। ਫਲਾਇੰਗ ਫੈਸ਼ਨ ਵੇਅਰ ਹਾਊਸ।
हाँ जी, एक पैराडिकल कंपनी ट्रैफिक टिकट मिल गई है ओंटारियो जां यूएसए दे विच, अपना ड्राइविंग अब्सट्रैक्ट जां सीवीओआर साफ सुथरा रखने लई, जां स्मॉल क्लेम्स कोर्ट मैटर है, तुसी किसे दे दावा करना है, जां तुहाडे ते किसे ने दावा कर दिता है, जां तुहाडे विरुद्ध जजमेंट हो गई है, जां तुहाडा किरायेदार तुहानू किराया नहीं दे रहा उस नूं कढ़णा है, जां सिटी बाय लॉ दी कोई उलंघना हो गई है, तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नूं फोन करो। 905-451-9777 451-9777 चार मैली ड्राइव यूनिट 23 ब्रैम्पटन दे विच, इत्थे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਓ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ, ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6665-65-65।
ਸਭਨਾ ਮਰਨਾ ਆਇਆ,
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜੈਂਦਰ ਜੀ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-500-41-85।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਰਣਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋ ਤੋਂ ਲੈ ਕੇ 3 ਵਜੇ ਤੱਕ ਅਸੀਂ 770 AM ਚੈਨਲ ਤੇ ਇਹ ਰੇਡੀਓ ਪ੍ਰੋਗਰਾਮ ਪੇਸ਼ ਕਰਦੇ ਹਾਂ। ਕਿਤੇ ਕਿਤੇ ਮੈਂ ਚਰਨਜੀਤ ਬਰਾੜ ਇਸ ਪ੍ਰੋਗਰਾਮ ਨੂੰ ਹੋਸਟ ਕਰਦਾ, ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਇਸ ਪ੍ਰੋਗਰਾਮ ਨੂੰ ਹੋਸਟ ਕਰਦੇ ਨੇ। ਦੁਨੀਆਂ ਭਰ ਦੀਆਂ ਖਬਰਾਂ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਉਂਦੇ ਹਾਂ ਤੇ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਡਿਸਕਸ਼ਨ ਕਰਦੇ ਹਾਂ। ਤੁਹਾਡੇ ਵੀ ਵਿਚਾਰ ਅਸੀਂ ਲੈਂਦੇ ਹੁੰਦੇ ਹਾਂ, ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇੱਕ ਅੱਧੇ ਵਿਸ਼ੇ ਨੂੰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਵਰ ਕਰੀਏ। ਕਾਫੀ ਸਾਰੇ ਕਾਲਰ ਸਾਡੇ ਨਾਲ ਆਉਂਦੇ ਨੇ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਰਿਆਂ ਨੂੰ ਲਾਈਨ ਦੇ ਉੱਤੇ ਲਿਆ ਜਾਵੇ, ਪਰ ਕਈ ਵਾਰੀ ਜਦੋਂ ਤੁਸੀਂ ਤਕਰੀਬਨ 2:50 ਤੋਂ ਬਾਅਦ ਦੇ ਵਿੱਚ ਕਾਲ ਕਰਦੇ ਹਾਂ, 2:52-53-54 ਤੇ ਫਿਰ ਸਾਨੂੰ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਕਿਉਂਕਿ ਪਹਿਲਾਂ ਵੀ ਕਾਲਰ ਲਾਈਨ ਦੇ ਉੱਤੇ ਹੁੰਦੇ ਨੇ। ਉੱਧਰੋਂ ਐਗਜੈਕਟਲੀ 2:57 ਦੇ ਉੱਤੇ ਸਾਡਾ ਪ੍ਰੋਗਰਾਮ ਖਤਮ ਹੋਣਾ ਹੁੰਦਾ ਹੈ, ਕਈ ਵਾਰੀ ਕੁੱਝ ਸੁਨੇਹੇ ਵੀ ਰਹਿੰਦੇ ਹੁੰਦੇ ਨੇ ਸਾਡੇ। ਇਸ ਕਰਕੇ ਤੁਹਾਨੂੰ ਵਾਰ ਵਾਰ ਬੇਨਤੀ ਕਰਦੇ ਹਾਂ ਕਿ ਤੁਸੀਂ ਚੱਲ ਰਹੇ ਵਿਸ਼ੇ ਦੇ ਉੱਪਰ ਇਨਪੁੱਟ ਦੇਣੀ ਹੋਵੇ, ਆਪਣੀ ਜ਼ਰੂਰੀ ਸਲਾਹ ਮਸ਼ਵਰਾ ਕਰਨਾ ਹੋਵੇ, ਸਰੋਤਿਆਂ ਦੇ ਸਨਮੁੱਖ ਹੋਣਾ ਹੋਵੇ, ਆਵਾਜ਼ ਦੇ ਜ਼ਰੀਏ ਸਾਂਝ ਪਾਉਣੀ ਹੋਵੇ, ਤਾਂ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ 2:50 ਤੋਂ ਪਹਿਲਾਂ ਸਾਨੂੰ ਕਾਲ ਕਰ ਲਿਆ ਕਰੋ। ਮੈਂ ਇਸ ਲਈ ਵੀ ਮਾਫ਼ੀ ਮੰਗਦਾ, ਕਈ ਵਾਰੀ ਸਾਡੇ ਜਿਹੜੇ ਦੋਸਤ ਮਿੱਤਰ ਆ ਉਹਨਾਂ ਨੂੰ 10-10, 12-12 ਹੋਲਡ ਕਰਨਾ ਪੈਂਦਾ। ਦੋਸਤੋ, ਸਾਡੀ ਕੋਸ਼ਿਸ਼ ਤਾਂ ਹੁੰਦੀ ਹੈ, ਪਰ ਕਈ ਵਾਰੀ ਉਹ ਧਿਆਨ ਹੀ ਮਾਈਕ ਵੱਲ ਇੰਨਾ ਹੁੰਦਾ, ਕੋਈ ਸਵਾਲ ਜਵਾਬ ਇਹੋ ਜਿਹੇ ਹੁੰਦੇ ਨੇ ਜਿਹਨਾਂ ਨੂੰ ਟਾਈਮ ਲੱਗ ਜਾਂਦਾ, ਉਧਰੋਂ ਸ਼ੇਵਿੰਦਰ ਨੂੰ ਲਾਈਨ ਤੇ ਲਿਆ ਹੁੰਦਾ, ਤੇ ਮੈਨੂੰ ਉਮੀਦ ਆ ਕਿ ਤੁਸੀਂ ਇਸ ਸਾਡੀ ਜਿਹੜੀ ਅਣਜਾਣੀ ਗਲਤੀ ਹੁੰਦੀ ਹੈ ਉਹਦੇ ਲਈ ਸਾਨੂੰ ਮਾਫ਼ ਵੀ ਕਰਦੇ ਹੋਵੋਗੇ। ਔਖਾ ਹੁੰਦਾ ਜੀ ਜਦੋਂ ਹੋਲਡ ਤੇ ਕਿਸੇ ਨੂੰ ਪਾਇਆ ਹੋਵੇ 10 ਮਿੰਟ ਤੇ ਉਹ ਬੰਦਾ ਪਤਾ ਨੀ ਕੀ ਸੋਚਦਾ, ਪਰ ਸਾਰੇ ਸਾਡੇ ਮਿੱਤਰ ਪਿਆਰੇ ਨੇ ਜੀ ਇਸ ਪ੍ਰੋਬਲਮ ਨੂੰ ਸਮਝਦੇ ਨੇ, ਅਸੀਂ ਮਾਫ਼ੀ ਮੰਗਦੇ ਹਾਂ ਜੀ ਇਸ ਕਰਕੇ, ਕਿਉਂਕਿ ਪਿਛਲੇ ਆ ਕਈ ਦਿਨਾਂ ਦੇ ਦੌਰਾਨ ਮੈਂ ਨੋਟ ਕੀਤਾ ਕਿ 10-12 ਕਈ ਸੱਜਣ ਹੋਲਡ ਤੇ ਰਹੇ ਨੇ, ਮਾਫ਼ ਕਰ ਦਿਓ ਦੋਸਤੋ ਸਾਨੂੰ ਇਸ ਗੱਲ ਲਈ, ਤੇ ਕੋਸ਼ਿਸ਼ ਕਰਿਆ ਕਰੋ ਇਹਦੇ ਤੋਂ ਜਦੋਂ ਬਚਾਅ ਆਪਾਂ ਇਸੇ ਤਰ੍ਹਾਂ ਹੀ ਸਕਦੇ ਹਾਂ ਵੀ ਪਹਿਲਾਂ ਤੁਸੀਂ ਇੱਥੇ ਆ ਜਾ ਕਰੋ। ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਉਸੇ ਤਰ੍ਹਾਂ ਪੰਜਾਬ ਤੋਂ ਸ਼ੇਵਿੰਦਰ ਤੁਹਾਡੇ ਨਾਲ ਗੱਲਬਾਤ ਕਰਨਗੇ, ਵਿਦੇਸ਼ਾਂ ਤੱਕ ਵੀ ਮਸਲਾ ਪਹੁੰਚ ਗਿਆ। ਮੇਰਾ ਖਿਆਲ ਇਹ ਪਹਿਲੀ ਵਾਰੀ ਹੋਇਆ ਕਿ ਕਿਸਾਨੀ ਮਸਲਾ ਜਿਹੜਾ ਇੱਥੇ ਡਿਸਕਸ਼ਨ ਤਾਂ ਬਹੁਤ ਹੋਈ ਹੈ, ਸਾਰੀਆਂ ਆਰਗੇਨਾਈਜੇਸ਼ਨ 30 ਦੇ ਕਰੀਬ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਤੇ ਪਹਿਲੀ ਵਾਰੀ ਹੋਇਆ ਵਿਦੇਸ਼ਾਂ ਦੇ ਵਿੱਚ ਇੰਨੀ ਸ਼ਿੱਦਤ ਦੇ ਨਾਲ ਇਹ ਮਸਲਾ ਜਿਹੜਾ ਉਭਰਿਆ। ਹਾਲਾਂਕਿ ਕਿੰਨੀ ਹੈਰਾਨੀ ਦੀ ਗੱਲ ਆ ਕਿ ਸਾਡੇ ਬਹੁਤੇ ਸਰੋਤੇ ਵੀ ਤੇ ਬਹੁਤੇ ਲੋਕ ਵੀ ਜਿਹੜੇ ਇੱਥੇ ਆਏ ਨੇ ਉਹ ਆਮ ਪਰਿਵਾਰਾਂ ਦੇ ਵਿੱਚੋਂ ਨੇ, ਪੰਜਾਬ ਦੇ ਵਿੱਚੋਂ। ਜਦੋਂ ਅਸੀਂ ਆਮ ਪਰਿਵਾਰਾਂ ਦੀ ਗੱਲ ਕਰਦੇ ਹਾਂ ਤੇ ਪੰਜਾਬ 'ਚ ਬਹੁਤੇ ਲੋਕ ਕਿਉਂਕਿ ਖੇਤੀ ਮੁੱਖ ਕਿੱਤਾ, ਖੇਤੀ ਦੇ ਨਾਲ ਜੁੜੇ ਹੋਏ ਨੇ ਤੇ ਕਿਸਾਨੀ ਫੈਮਿਲੀਜ਼ ਦੇ ਵਿੱਚੋਂ ਨੇ, ਤੇ ਨਾਲ ਦੀ ਨਾਲ ਜਿਹੜੇ ਦੂਸਰੇ ਕਿੱਤਿਆਂ ਦੇ ਵਿੱਚੋਂ ਵੀ ਨੇ ਉਹਨਾਂ ਦਾ ਵੀ ਕਿਸਾਨੀ ਨਾਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਧਾ ਜਾਂ ਅਸਿੱਧਾ ਵਾਹ ਹੈ ਜਿਹੜਾ ਉਹ ਰਿਹਾ। ਇਸ ਮਸਲੇ ਨੂੰ ਡੰਘਿਆਈ ਨਾਲ ਸਮਝਦੇ ਨੇ ਤੇ ਉਹ ਇਹ ਵੀ ਸਮਝਦੇ ਨੇ ਕਿ ਕਿਸਾਨੀ ਦਾ ਕਿੱਤਾ ਕੋਈ ਸੌਖਾ ਕਿੱਤਾ ਨਹੀਂ, ਖਾਸ ਕਰਕੇ ਆਹ ਜਿਹੜਾ ਮਾਹੌਲ ਚੱਲ ਰਿਹਾ ਕਈ ਸਾਲਾਂ ਦਾ, ਜਦੋਂ ਇਸ ਤਰੀਕੇ ਨਾਲ ਇੰਡਸਟਰੀਅਲਾਈਜੇਸ਼ਨ ਕੀਤੀ ਗਈ ਹੈ ਵੀ ਕਿਸਾਨੀ ਜਿਹੜੀ ਹੈਗੀ ਆ ਉਹਨੂੰ ਮਾਰ ਬਹੁਤ ਪਈ ਹੈ ਇਸ ਖੇਤੀ ਨੂੰ ਉਦਯੋਗ ਦੇ ਵਿੱਚ ਜਦੋਂ ਤਬਦੀਲ ਕੀਤਾ ਗਿਆ। ਖੈਰ ਇਸ ਮਸਲੇ ਤੇ ਸ਼ੇਵਿੰਦਰ ਡਿਟੇਲ ਦੇ ਵਿੱਚ ਗੱਲਬਾਤ ਸਾਂਝੀ ਕਰਨਗੇ, ਪਰ ਮੈਂ ਤੁਹਾਨੂੰ ਦੱਸਦੇ ਹਾਂ ਜੀ ਕਿ ਕੁਝ ਹਫ਼ਤੇ ਆਪਾਂ ਥੋੜਾ ਜਿਹਾ ਅਸਾਵਧਾਨ ਰਹੇ, ਤੇ ਅਸੀਂ ਵੀ ਪਹਿਲਾਂ ਕੋਰੋਨਾ ਬਾਰੇ ਖ਼ਬਰਾਂ ਤੁਹਾਨੂੰ ਦਿੰਦੇ ਹੁੰਦੇ ਸੀ, ਹੁਣ ਵੀ ਦਿੰਦੇ ਹੁੰਦੇ ਹਾਂ, ਪਰ ਸਾਡੇ ਵੀ ਮਨ 'ਚ ਹੋ ਜਾਂਦਾ ਕਈ ਵਾਰੀ ਵੀ ਬਹੁਤ ਜ਼ਿਆਦਾ ਦਹਿਸ਼ਤ ਨਾ ਹੋਵੇ, ਖ਼ਬਰ ਇਸ ਤਰੀਕੇ ਨਾਲ ਦਿੱਤੀ ਜਾਵੇ ਵੀ ਲੋਕ ਕੋਰੋਨਾ ਤੋਂ ਡਰਨ ਨਾ ਬਲਕਿ ਸਾਵਧਾਨ ਹੋਣ। ਅਸੀਂ ਸਾਵਧਾਨੀ ਦੀ ਗੱਲ ਹਮੇਸ਼ਾ ਕਰਦੇ, ਪਰ ਕਈ ਤੱਥ ਹੁੰਦੇ ਨੇ ਜਿਹੜੇ ਮੂੰਹ ਟੱਡ ਕੇ ਸਾਡੇ ਸਾਹਮਣੇ ਖੜੋ ਜਾਂਦੇ ਨੇ, ਉਹ ਦੱਸਣੇ ਪੈਂਦੇ ਨੇ। ਜਦੋਂ ਇਹ ਕੋਰੋਨਾ ਸ਼ੁਰੂ ਹੋਇਆ ਸੀ, ਭਾਵੇਂ ਤੁਹਾਨੂੰ ਪਤਾ ਸਾਡੇ ਜਿਹੜੇ ਸਾਊਥ ਵਾਲੇ ਪਾਸੇ ਬੈਠੇ ਨੇ ਆਪਣੇ ਆਪ ਨੂੰ ਬਹੁਤ ਸਿਆਣੇ ਕਹਾਉਂਦੇ ਨੇ ਟਰੰਪ ਸਾਹਿਬ, ਤੇ ਇਹ ਕਹਿੰਦੇ ਜੀ ਅਸੀਂ ਤਾਂ ਮਤਲਬ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ, ਆਏ ਹਾਂ ਅਸੀਂ ਮੁਕਾਬਲਾ ਕਰ ਲਾਂਗੇ। ਪਰ ਸਾਰੀ ਦੁਨੀਆ ਦਾ ਜੇ ਰਿਕਾਰਡ ਦੇਖਿਆ ਜਾਵੇ ਜੀ, ਤੇ ਉਹਦੇ ਵਿੱਚ ਇਹ ਗੱਲ ਸਾਬਤ ਹੁੰਦੀ ਆ ਕਿ ਇਹ ਜਿਹੜਾ ਪੈਂਡੈਮਿਕ ਆਇਆ ਹੈ, ਤੇ ਇਹ ਅਮੈਰੀਕਾ 'ਚ ਭਾਵੇਂ ਕਾਫੀ ਵੱਡੀ ਗਿਣਤੀ ਹੈ, ਪਰ ਟੋਟਲ ਵਰਲਡ ਦੀ ਪਾਪੂਲੇਸ਼ਨ ਦਾ 4% ਇਹ ਇੱਧਰੋਂ ਪੀੜਿਤ ਹੋਏ ਨੇ, ਪਰ ਜਿੰਨੀਆਂ ਡੈਥਸ ਹੋਈਆਂ ਇਹਦੇ ਵਿੱਚ ਅਮੈਰੀਕਾ ਦੇ ਵਿੱਚ, ਉਹ ਟੋਟਲ ਡੈਥ ਦਾ 21% ਹੋਇਆ। ਥੋੜ੍ਹੀ ਜਿਹੀ ਗੱਲ ਸਮਝਣ ਵਾਲੀ ਆ, ਸਾਨੂੰ ਬਹੁਤ ਵੱਡੀ ਗਿਣਤੀ ਲੱਗਦੀ ਹੈ ਵੀ ਬਹੁਤ ਵੱਡੀ ਗਿਣਤੀ, ਪਰ ਜੇ ਜਿਹਨਾਂ ਨੂੰ ਕੋਰੋਨਾ ਹੋਇਆ, ਲੱਖਾਂ ਕਰੋੜਾਂ ਦੀ ਗਿਣਤੀ 'ਚ ਹੋਇਆ, ਉਹ ਪਾਪੂਲੇਸ਼ਨ ਦੇ ਹਿਸਾਬ ਨਾਲ ਕੱਢ ਲਓ ਤੇ 4% ਆ ਅਮੈਰੀਕਾ ਦੇ ਵਿੱਚ ਵਰਲਡ ਪਾਪੂਲੇਸ਼ਨ ਦਾ ਕੋਰੋਨਾ ਦੇ ਪੇਸ਼ੈਂਟ, ਪਰ ਡੈਥਸ ਆ ਜਿਹੜੀਆਂ 21% ਆ। ਇੱਥੋਂ ਤੁਹਾਨੂੰ ਇਹਨਾਂ ਦਾ ਜਿਹੜਾ ਸਿਸਟਮ ਆ ਉਹਦੀ ਨਲਾਇਕੀ ਦਿਸਦੀ ਹੋਊਗੀ ਅਮੈਰੀਕਾ ਦੇ ਦੀ। ਤੇ ਦੂਸਰੀ ਵੱਡੀ ਗੱਲ ਹੈ, ਜਦੋਂ ਇਹਨਾਂ ਨੂੰ ਘੋਖੋਗੇ ਤੁਸੀਂ, ਤੇ ਫਿਰ ਪਤਾ ਲੱਗੂਗਾ ਕਿ ਜਿਹੜੇ ਇੱਕ ਇਨਕਮ ਲੈਵਲ ਤੋਂ ਜਿਹਨਾਂ ਲੋਕਾਂ ਦੀ ਘੱਟ ਇਨਕਮ ਆ, ਉੱਥੇ ਇਹ ਕੋਰੋਨਾ ਜ਼ਿਆਦਾ ਫੈਲਿਆ। ਕੀ ਕਾਰਨ ਨੇ, ਕਿਉਂ ਉਹਨਾਂ 'ਚ ਜ਼ਿਆਦਾ ਫੈਲਿਆ? ਇਹ ਤਾਂ ਸਾਡੇ ਕੈਨੇਡਾ ਦੇ ਵਿੱਚ ਵੀ ਇਹ ਗੱਲ ਵੈਸੇ ਦੇਖਣ ਵਾਲੀ ਆ ਵੀ ਇੱਕ ਇਨਕਮ ਲੈਵਲ ਖਾਸ ਤੋਂ ਜਿਹੜੇ ਲੋਕ ਥੱਲੇ ਨੇ ਉਹਨਾਂ 'ਚ ਜ਼ਿਆਦਾ ਫੈਲਿਆ। ਇਹਦਾ ਮਤਲਬ ਉੱਥੇ ਸਹੂਲਤਾਂ ਤੇ ਅਵੇਅਰਨੈਸ ਓਨੀ ਹੈ ਨਹੀਂ, ਜਾਂ ਇਹ ਕਹਿ ਲਓ ਕਿ ਉੱਥੇ ਜ਼ਿੰਦਗੀ ਦੀਆਂ ਹੋਰ ਪ੍ਰੋਬਲਮ ਜ਼ਿਆਦਾ ਨੇ, ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ, ਦੇਣੀ ਪੈਂਦੀ ਹੈ ਉਹਨਾਂ ਨੂੰ, ਤੇ ਉੱਥੇ ਇਹ ਕੋਰੋਨਾ ਜ਼ਿਆਦਾ ਹੋਇਆ। ਦੂਸਰੀ ਗੱਲ ਦੋਸਤੋ ਇਹ ਹੈਗੀ ਆ, ਤੁਹਾਨੂੰ ਪਤਾ ਕਿ ਕਿਊਬਕ ਨੇ ਵੀ ਸੈਕਿੰਡ ਵੇਵ ਆਫੀਸ਼ੀਅਲੀ ਡਿਕਲੇਅਰ ਕਰਤੀ ਹੈ, ਇਹ ਸੈਕਿੰਡ ਵੇਵ ਕੋਰੋਨਾ ਦੀ ਕਿਊਬਕ ਨੇ ਡਿਕਲੇਅਰ ਕਰਤੀ ਹੈ। ਸਾਡੇ ਇੱਥੇ ਜਿਹੜੇ ਉਹ ਜੇ ਅਸੀਂ ਕੱਲ੍ਹ ਪਰਸੋਂ ਦੇ ਕੇਸਾਂ ਦੇ ਝਾਤੀ ਮਾਰੀਏ ਤਾਂ 500 ਦੇ ਕਰੀਬ ਕੇਸ ਡੇਲੀ ਆ ਰਹੇ ਨੇ, ਇਹ ਜਿਹੜੇ ਟੈਸਟ ਹੋ ਰਹੇ ਨੇ। ਤੇ ਥੋੜ੍ਹਾ ਜਿਹਾ ਜੇ ਆਪਾਂ ਅੰਦਾਜ਼ਾ ਲਾਈਏ ਤੇ ਬਹੁਤ ਸਾਰੇ ਇਹੋ ਜਿਹੇ ਕੇਸ ਹੁੰਦੇ ਆ ਜਿਹਨਾਂ ਨੂੰ ਪਤਾ ਨਹੀਂ ਹੁੰਦਾ, ਉਹਨਾਂ ਨੂੰ ਸਿਮਟਮਸ ਕੋਈ ਨਹੀਂ ਹੁੰਦੇ। ਇਸੇ ਕਰਕੇ ਸ਼ਾਇਦ ਸਾਡੀ ਸਰਕਾਰ ਨੇ ਮੇਰਾ ਖਿਆਲ ਪਲੈਨਿੰਗ ਬਣਾਈ ਹੈ ਵੀ ਜਿਹੜੀਆਂ ਫਾਰਮੈਸੀਜ਼ ਨੇ ਕੁਝ ਉੱਥੇ ਵੀ ਟੈਸਟਿੰਗ ਆ ਜਿਹੜੀ ਸ਼ੁਰੂ ਕਰਤੀ ਆ, ਜਿਹਨਾਂ ਨੂੰ ਕੁਝ ਸਿਮਟਮਸ ਹੈ ਨਹੀਂ ਗਏ, ਸਪੋਜ਼ ਜਿਹੜੇ ਉੱਥੇ ਜਾ ਕੇ ਲਾਈਨਾਂ 'ਚ ਲੱਗ ਕੇ ਜਾਂ ਕਿਸੇ ਵੀ ਤਰੀਕੇ ਨਾਲ ਜਿਹਨੂੰ ਤਾਂ ਬੁਖਾਰ ਚੜ੍ਹਦਾ ਉਹਦਾ ਚੈੱਕ ਕਰਾਉਣ ਜਾਂਦਾ, ਪਰ ਫਾਰਮੈਸੀ ਦੇ ਵਿੱਚ ਜਿਹੜੇ ਅੱਗੇ ਸਿਸਟਮ ਹੋਊਗਾ, ਮੈਨੂੰ ਲੱਗਦਾ ਇਹ ਫਿਰ ਚੈਕਿੰਗ ਆ ਜਿਹੜੀ ਉਹ ਜਿਹਨੂੰ ਸਿਮਟਮਸ ਨਹੀਂ ਜਾਂ ਜਿਹਨੂੰ ਮਾੜਾ ਮੋਟਾ ਵੀ ਸ਼ੱਕ ਪੈਂਦਾ ਉਹਨਾਂ ਤੇਜ਼ ਬੁਖਾਰ ਹੈ ਨਹੀਂ, ਉਹ ਵੀ ਚੈੱਕ ਕਰਾ ਸਕਦਾ। ਪਰ ਗੱਲ ਉੱਥੇ ਹੀ ਆ ਜਾਣੀ ਜੀ, ਕੁਝ ਦੇਰ ਸਾਨੂੰ ਸਾਵਧਾਨੀ ਹੈ ਜਿਹੜੀ ਹੋਰ ਵਰਤਣੀ ਪੈਣੀ ਆ। ਜਿਹੜਾ ਤਾਂ ਇਨਸਾਨ ਇਹੋ ਜਿਹੇ ਮੌਕੇ ਪੁਰਾਣੀਆਂ ਜਿਹੜੀਆਂ ਪੈਂਡੈਮਿਕਸ ਹੋਈਆਂ ਨੇ, ਮਹਾਂਮਾਰੀਆਂ ਹੋਈਆਂ ਨੇ, ਉਹਦਾ ਇਤਿਹਾਸ ਪੜ੍ਹਦਾ, ਉਹਨੂੰ ਥੋੜ੍ਹੀ ਜਿਹੀ ਜ਼ਿਆਦਾ ਜਾਣਕਾਰੀ ਹੋ ਜਾਂਦੀ ਹੈ। ਤੇ ਭਾਵੇਂ ਜਿਹੜਾ ਤੰਦਰੁਸਤ ਬੰਦਾ, ਆਪਾਂ ਇਹ ਵਾਰ ਵਾਰ ਗੱਲ ਕਰਦੇ ਹਾਂ, ਉਹਨੂੰ ਹਾਲ ਦੀ ਘੜੀ ਜਿੰਨਾ ਕਿ ਇਹ ਰਿਕਾਰਡ ਸਾਹਮਣੇ ਆਇਆ, ਉਹਨਾਂ ਨੂੰ ਕੋਈ ਬਹੁਤਾ ਕੁਛ ਨਹੀਂ ਹੁੰਦਾ, ਬੁਖਾਰ ਬਖੂਰ ਚੜ੍ਹ ਕੇ ਉਹਦਾ ਸਰੀਰ ਮੁਕਾਬਲਾ ਕਰ ਲੈਂਦਾ, ਐਂਟੀਬੋਡੀਜ਼ ਉਹਦੇ ਸਰੀਰ 'ਚ ਬਣ ਜਾਂਦੀਆਂ ਨੇ। 70% 68% ਕੇਸ ਯੰਗ ਜਨਰੇਸ਼ਨ ਦੇ ਹੀ ਆ ਰਹੇ ਨੇ। ਪਰ ਗੱਲ ਇਹ ਹੁੰਦੀ ਹੈ, ਜਿਹੜੀ ਗੱਲ ਆਪਾਂ ਪੈਂਡੈਮਿਕ ਦੇ ਕੋਰੋਨਾ ਦੇ ਸ਼ੁਰੂ 'ਚ ਆਪਾਂ ਫਰਵਰੀ ਮਾਰਚ 'ਚ ਕਰਦੇ ਹੁੰਦੇ ਸੀ, ਉੱਥੇ ਗੱਲ ਆ ਜਾਂਦੀ ਹੈ ਬਈ ਇਹਨੂੰ ਕੇਅਰਲੈਸ ਨਹੀਂ ਹੋਣਾ ਚਾਹੀਦਾ ਫਿਰ ਵੀ, ਇਸ ਕਰਕੇ ਵੀ 80% ਲੋਕਾਂ ਨੂੰ ਕੁਛ ਨਹੀਂ ਹੁੰਦਾ, ਉਹਨਾਂ ਨੂੰ ਸਿਮਟਮਸ ਵੀ ਨਹੀਂ ਹੁੰਦੇ, ਉਹ ਕੈਰੀਅਰ ਹੋ ਸਕਦੇ ਆ। ਸਵਾਲ ਇਹ ਹੁੰਦਾ ਕਿ ਜਦੋਂ ਇੱਕੋ ਦਮੇ ਜ਼ਿਆਦਾ ਲੋਕਾਂ ਨੂੰ ਹੋ ਜਾਂਦੀ ਹੈ, ਤੇ ਤੁਹਾਨੂੰ ਪਤਾ ਰਿਸੋਰਸਿਸ ਲਿਮਿਟਿਡ ਨੇ, ਹੋਸਪਿਟਲਸ ਲਿਮਿਟਿਡ ਨੇ, ਸਰਕਾਰ ਦੀ ਵੀ ਤੇ ਸਿਸਟਮ ਦੀ ਵੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ, ਤੇ ਇਹੀਓ ਹੁੰਦੀ ਹੈ ਬਈ ਉਹ ਇਕੱਠੇ ਪੇਸ਼ੈਂਟ ਕਿਤੇ ਇੱਕੋ ਦਮ ਇੰਨੇ ਜ਼ਿਆਦਾ ਵੱਧ ਗਿਣਤੀ 'ਚ ਨਾ ਆ ਜਾਣ ਜਿਹਦੇ ਕਰਕੇ ਲੋਕਾਂ ਦੀ ਟੇਕ ਕੇਅਰ ਨਾ ਹੋ ਸਕੇ। ਉਹਦੇ 'ਚ ਫਿਰ ਸਭ ਤੋਂ ਜ਼ਿਆਦਾ ਸਫ਼ਰ ਕੌਣ ਕਰਦਾ, ਕਿਉਂਕਿ ਨੌਜਵਾਨ ਤਾਂ ਆਪਾਂ ਦੇਖ ਹੀ ਲਿਆ ਵੀ ਨੌਜਵਾਨਾਂ ਨੂੰ ਤਾਂ ਜਾਂ ਜਿਹਨਾਂ ਨੂੰ ਸਿਮਟਮਸ ਨਹੀਂ ਹੁੰਦੇ ਉਹ ਕੈਰੀਅਰ ਹੋ ਸਕਦੇ, ਉਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ। ਪਰ ਜਿਹਨਾਂ ਨੂੰ ਆਲਰੇਡੀ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ, ਆਪਾਂ ਵਾਰ ਵਾਰ ਇੱਥੇ ਗੱਲ ਕਰਦੇ ਹਾਂ, ਸਾਨੂੰ ਹਰ ਰੋਜ਼ ਦੁਹਰਾਉਣੀ ਪੈਂਦੀ ਆ ਵੀ ਉਹ ਪ੍ਰੋਬਲਮ ਕੋਈ ਵੀ ਹੋ ਸਕਦੀ, ਜਿਹਨਾਂ ਨੂੰ ਸਿਹਤ ਦੀ ਕੋਈ ਹੋਰ ਪ੍ਰੋਬਲਮ ਹੋਵੇ, ਡਾਇਬੀਟੀਜ਼ ਹੋਵੇ ਜਿਹਨੂੰ ਆਪਾਂ ਸ਼ੂਗਰ ਕਹਿ ਦਿੰਦੇ ਹਾਂ ਸਿੰਪਲ ਭਾਸ਼ਾ ਦੇ ਵਿੱਚ, ਬਲੱਡ ਪ੍ਰੈਸ਼ਰ ਹੋਵੇ, ਹਾਰਟ ਦੀ ਪ੍ਰੋਬਲਮ ਹੋਵੇ, ਸਾਹ ਦੀ, ਦਮੇ ਦੀ, ਕੋਈ ਵੀ ਪ੍ਰੋਬਲਮ ਆ ਜਿਹਨੂੰ ਫਿਰ ਇਹ ਨਾ ਹੋਵੇ ਕਿਤੇ ਕਿ ਵੱਡੀ ਗਿਣਤੀ ਚ ਪੇਸ਼ੈਂਟ ਹੋ ਜਾਣ, ਹਸਪਤਾਲ ਭਰ ਜਾਣ, ਤੇ ਉਹ ਜਿਹੜੇ ਹੈਗੇ ਨੇ ਜਿਹਨਾਂ ਨੂੰ ਆਲਰੇਡੀ ਕੋਈ ਪ੍ਰੋਬਲਮ ਆ ਉਹਨਾਂ ਨੂੰ ਜੇ ਕਰੋਨਾ ਹੋ ਜੇ ਉਹਨਾਂ ਦੀ ਟੇਕ ਕੇਅਰ ਨਾ ਹੋਵੇ ਕਿਤੇ। ਇਹ ਜਿਹੀਆਂ ਗੱਲਾਂ ਤੋਂ ਅਵੋਇਡ ਕਰਨ ਕਰਕੇ ਹੀ ਆਪਾਂ ਜਾਣੀ ਕਹਿੰਦੇ ਹਾਂ ਬਈ ਇਹ ਜੇ ਇਹ ਫੈਲਦੀ ਵੀ ਆ ਤਾਂ ਇਹਦੇ ਫੈਲਣ ਦੀ ਦਰ ਆ ਜਿਹੜੀ ਉਹ ਓਨੀ ਤੇਜ਼ ਨਾ ਹੋਵੇ, ਇਹਨੂੰ ਕੰਟਰੋਲ ਕੀਤਾ ਜਾ ਸਕੇ। ਇਹ ਵੀ ਇੱਕ ਸੱਚਾਈ ਆ ਵੀ ਹੋਣਾ ਹੈਗਾ, ਇਹ ਕਾਫੀ ਲੋਕਾਂ ਨੂੰ ਹੋਣਾ ਵੱਡੀ ਗਿਣਤੀ ਚ, ਪਰ ਉਹ ਲੰਮਾ ਸਮਾਂ ਪਾ ਕੇ ਜਾਣੀ ਪੇਸ਼ੈਂਟ ਆ ਜਿਹੜੇ ਉਹੋ ਜਿਹੇ ਆਉਣ ਤਾਂ ਫਿਰ ਸਿਸਟਮ ਨੂੰ ਸਾਂਭਣਾ ਸੌਖਾ ਹੋ ਜਾਂਦਾ। ਬਸ ਇਹੀ ਮੇਨ ਪੁਆਇੰਟ, ਇਹੀ ਮੁੱਖ ਪੁਆਇੰਟ ਆ ਜਿਹੜਾ ਨੋਟ ਕਰਨ ਵਾਲਾ। ਉਹਦੇ ਚ ਫਿਰ ਜਾਨਾਂ ਜਿਹੜੀਆਂ ਜਾਂਦੀਆਂ ਨੇ ਨਾ ਬਿਨਾਂ ਮਤਲਬ ਤੋਂ, ਜੇ ਆਪਾਂ ਕਹੀਏ ਵੀ ਕੇਅਰ ਨਾ ਹੋਵੇ ਤੇ ਐਵੇਂ ਕਿਸੇ ਦੀ ਜਾਨ ਚਲੀ ਜਾਵੇ ਉਹ ਫਿਰ ਬਹੁਤ ਔਖਾ ਹੁੰਦਾ। ਇਸ ਕਰਕੇ ਆਪਾਂ ਵਾਰ ਵਾਰ ਕਹਿੰਦੇ ਹਾਂ ਉਹ ਜਾਨਾਂ ਨੂੰ ਬਚਾਉਣਾ ਹਰੇਕ ਬੰਦੇ ਦੇ ਹੱਥ ਦੇ ਵਿੱਚ ਆ। ਜੇ ਅਸੀਂ ਆਪਣਾ ਬਚਾਅ ਕਰੀਏ, ਆਪਣੇ ਆਪ ਦਾ ਬਚਾਅ ਕਰੀਏ, ਥੋੜਾ ਜਿਹਾ ਫਿਜ਼ੀਕਲ ਡਿਸਟੈਂਸ ਮੇਨਟੇਨ ਕਰਕੇ ਰੱਖੀਏ, ਮਾਸਕ ਵਗੈਰਾ ਪਾਈਏ, ਸੈਨੀਟਾਈਜ਼ ਕਰੀਏ ਪ੍ਰੋਪਰ, ਬਾਕੀ ਪਰਿਵਾਰ ਦੇ ਮੈਂਬਰਾਂ ਤੋਂ ਵੀ ਥੋੜਾ ਜਿਹਾ ਦੂਰ ਰਹੀਏ, ਜਿੱਥੇ ਜਿੱਥੇ ਅਸੀਂ ਘਰ ਘਰੋਂ ਘਰ ਤੋਂ ਐਂਟਰ ਹੋਣ ਲੱਗਦੇ ਜਿੱਥੇ ਟੱਚ ਕਰਦੇ ਹਾਂ ਵਾਈਪਸ ਦੇ ਨਾਲ ਸਾਫ਼ ਕਰਦੀਆਂ। ਮਤਲਬ ਇਹ ਜਿਹੀਆਂ ਗੱਲਾਂ ਛੋਟੀਆਂ ਛੋਟੀਆਂ ਹੁੰਦੀਆਂ ਨੇ ਪਰ ਇਹ ਮੈਟਰ ਬਹੁਤ ਕਰਦੀਆਂ ਲਾਈਫ ਦੇ ਵਿੱਚ। ਹੱਥ ਮਿਲਾਉਣ ਤੋਂ ਗਰੇਜ਼ ਕਰੀਏ, ਜੱਫੀਆਂ ਪਾਉਣ ਤੋਂ ਗਰੇਜ਼ ਕਰੀਏ, ਤੇ ਬਹੁਤਾ ਨੇੜੇ ਹੋਣ ਤੋਂ ਗਰੇਜ਼ ਕਰੀਏ। ਅਲਟੀਮੇਟਲੀ ਅਸੀਂ ਜਿਹੜਾ ਸਾਡਾ ਵੱਡਾ ਪਰਪਜ਼ ਆ ਨਾ ਉਹਨੂੰ ਫਿਰ ਸੰਬੋਧਿਤ ਹੋ ਰਹੇ ਹੋਵਾਂਗੇ ਵੀ ਇਹ ਜਿਹੜੇ ਫੈਲਣ ਦੀ ਦਰ ਆ ਜਦੋਂ ਘੱਟ ਜੇ। ਦੇਖੋ ਸਪੋਜ਼ ਮੰਨ ਲਓ ਤੁਸੀਂ ਵੀ ਕਿਸੇ ਸ਼ਹਿਰ ਦੇ ਵਿੱਚ 50,000 ਬੰਦਿਆਂ ਨੂੰ ਹੋਣਾ ਕਰੋਨਾ, ਤੇ ਜੇ ਤਾਂ ਭਾਈ 50,000 ਨੂੰ 5 ਦਿਨਾਂ ਦੇ ਵਿੱਚ ਹੋ ਗਿਆ ਤੇ 10,000 ਬੰਦਾ ਪਰ ਡੇ ਸਾਂਭਣਾ ਬਹੁਤ ਔਖਾ। ਉਹੋ ਹੀ ਜਿਹੜਾ 50,000 ਪੇਸ਼ੈਂਟ ਆ ਜੇ ਉਹ 3 ਮਹੀਨਿਆਂ ਦੇ ਵਿੱਚ ਆਉਂਦਾ ਤਾਂ ਦੇਖ ਲਓ ਵੀ ਸਾਂਭਣਾ ਹਸਪਤਾਲ ਨੂੰ ਕਿੰਨਾ ਸੌਖਾ। ਉਹਦੇ 'ਚ ਇਹ ਆ ਵੀ ਜਿਹਨਾਂ ਦਾ ਆਲਰੇਡੀ ਕੰਪਰੋਮਾਈਜ਼ ਸਿਸਟਮ ਆ ਉਹਨਾਂ ਨੇ ਵੀ ਜ਼ਿੰਦਗੀ ਦੇ ਦਿਨ ਜਿਉਣੇ ਨੇ, ਤੇ ਉਹਨਾਂ ਦੀ ਜਾਨ ਕਿਤੇ ਅਜਾਈ ਨਾ ਚਲੀ ਜਾਵੇ, ਕਿਉਂਕਿ ਤਕੜਾ ਬੰਦਾ ਤਾਂ ਮੁਕਾਬਲਾ ਕਰ ਲੂ ਇਹਦਾ, ਪਰ ਜਿਹੜਾ ਪਹਿਲਾਂ ਹੀ ਕਮਜ਼ੋਰ ਆ ਉਹ ਮੁਕਾਬਲਾ ਨਹੀਂ ਕਰ ਸਕੂਗਾ। ਤੇ ਇਸ ਕਰਕੇ ਦੋਸਤੋ ਆਪਾਂ ਉਹਨਾਂ ਨੂੰ ਬਚਾਉਣਾ, ਇਹਦੀ ਦਰ ਆ ਜਿਹੜੀ ਫੈਲਣ ਦੀ ਉਹ ਘਟਾਉਣੀ ਆ। ਜਦੋਂ ਅਸੀਂ ਉਹਨਾਂ ਨੂੰ ਬਚਾਵਾਂਗੇ ਤਾਂ ਆਪ ਵੀ ਬਚ ਜਾਂਗੇ, ਆਲਾ ਦੁਆਲਾ ਬਚਿਆ ਰਹੂਗਾ ਸਾਡਾ। ਇਹ ਮਹਾਂਮਾਰੀ ਆ, ਮਹਾਂਮਾਰੀ ਦਾ ਮੁਕਾਬਲਾ ਜਿਹੜਾ ਉਹ ਇਕੱਠੇ ਰਹਿ ਕੇ ਹੀ ਹੋ ਸਕਦਾ। ਸਾਨੂੰ ਪਤਾ ਯੰਗਸਟਰਸ ਨੇ ਜਿਹੜੇ ਬੇਪਰਵਾਹ ਲਾਪਰਵਾਹ ਹੁੰਦੇ ਨੇ ਥੋੜੇ ਜਿਹੇ, ਪਰ ਫਿਰ ਵੀ ਆਹ ਦੇਖ ਲਓ ਹੁਣ ਤੁਸੀਂ ਖਬਰ ਆਈ ਆ ਵੀ ਜਿਮਸ ਵਗੈਰਾ ਖੁੱਲ੍ਹ ਗਏ ਸੀ, ਪਰ ਇੱਕ ਜਿਮ ਦੇ ਵਿੱਚ ਕੱਲ੍ਹ ਦੀ ਖਬਰ ਤੁਸੀਂ ਪੜ੍ਹ ਹੀ ਲਈ ਹੋਣੀ ਆ, ਇੱਕ ਜਿਹੜਾ ਉਹ ਸਟਾਫ ਮੈਂਬਰ ਸੀਗਾ ਉਹਨੂੰ ਹੋਇਆ ਵਿਆ ਸੀ, ਭਾਵੇਂ ਉਹਨੂੰ ਸੈਨੇਟਾਈਜ਼ ਪ੍ਰੋਪਰਲੀ ਕਰ ਰਹੇ ਨੇ ਉੱਥੇ ਉਹਨੂੰ ਜਿਮ ਨੂੰ। ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਮਤਲਬ ਸਾਡੇ ਜਿਹੜੇ ਉਹ ਬਿਜ਼ਨਸਿਸ ਨੇ ਬੰਦ ਹੋਣੇ ਚਾਹੀਦੇ ਆ, ਪਰ ਇਹ ਜ਼ਰੂਰ ਆ ਕਿ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਆ। ਅਸੀਂ ਸਟੋਰ 'ਤੇ ਸਮਾਨ ਲੈਣ ਜਾਂਦੇ ਹਾਂ, ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਨਾ ਜਾਈਏ। ਅਤੇ ਇਹਦੇ 'ਚ ਮੈਂ ਦੇਖੋ ਭਾਵੇਂ ਸਾਡਾ ਕਿੱਤਾ, ਮੈਂ ਫਿਰ ਵੀ ਇੱਕ ਖਾਸ ਗੱਲ ਕਰਨੀ ਚਾਹੁੰਦਾ। ਸਾਡੇ ਜਿਹੜੇ ਸੱਜਣ ਹੁੰਦੇ ਨੇ ਕਈ ਰੀਅਲ ਸਟੇਟ ਵਾਲੇ ਨਾ ਖਾ ਮਖਾ ਐਵੇਂ ਹੀ ਓਪਨ ਹਾਊਸ 'ਤੇ ਫੱਟੇ ਲਾ ਲੈਂਦੇ ਨੇ। ਠੀਕ ਹੈ, ਸਾਨੂੰ ਹਦਾਇਤ ਇਹ ਹੋਈ ਸੀਗੀ ਸਾਡੇ ਏਰੀਆ ਵੱਲੋਂ ਬਈ ਭਾਈ ਤੁਸੀਂ ਲਾਓ ਓਪਨ ਹਾਊਸ, ਪਰ ਲਾਓ ਉੱਥੇ ਜਿੱਥੇ ਜ਼ਰੂਰੀ ਆ। ਇਹ ਨਹੀਂ ਵੀ ਅੱਜ ਹੀ ਤੁਸੀਂ ਲਿਸਟਿੰਗ ਲਾਈ ਆ ਅਤੇ ਅੱਜ ਹੀ ਓਪਨ ਹਾਊਸ 'ਤੇ ਫੱਟੇ ਲਾ ਕੇ ਅਤੇ ਅੱਜ ਹੀ ਲੋਕਾਂ ਨੂੰ ਸੱਦੀ ਜਾਓ। ਠੀਕ ਹੈ, ਲੋਕਾਂ ਨੂੰ ਘਰ ਚਾਹੀਦੇ ਨੇ, ਮਾਰਕੀਟ ਹੌਟ ਆ, ਲੋਕ ਥੋੜ੍ਹਾ ਜਿਹਾ ਓਪਨ ਹਾਊਸਿਸ 'ਤੇ ਜਾਣ ਤੋਂ ਵੀ ਗੁਰੇਜ਼ ਕਰਨੇ। ਇਹ ਨਹੀਂ ਵੀ ਉਹਦਾ ਇੱਕ ਪ੍ਰੋਪਰ ਪ੍ਰੋਟੋਕਾਲ ਵੀ ਬਣਾਇਆ ਹੋਇਆ, ਭਾਵੇਂ ਜਦੋਂ ਸ਼ੋਇੰਗ ਹੁੰਦੀ ਹੈ ਸਾਰਾ ਕੁਛ ਹੁੰਦਾ, ਮਾਸਕ ਪਾ ਕੇ ਜਾਂਦੇ ਨੇ, ਸੈਨੇਟਾਈਜ਼ ਕਰਕੇ ਜਾਂਦੇ ਨੇ, ਅਤੇ ਉਹਦਾ ਬੜਾ ਵੀ ਕਿਸੇ ਥਾਂ 'ਤੇ ਟੱਚ ਨਹੀਂ ਕਰਨਾ, ਕਿਸੇ ਦਾ ਵਾਸ਼ਰੂਮ ਨਹੀਂ ਯੂਜ਼ ਕਰਨੇ, ਸਾਰੀਆਂ ਹਦਾਇਤਾਂ ਸਾਨੂੰ ਦਿੱਤੀਆਂ ਜਾਂਦੀਆਂ ਨੇ। ਪਰ ਮੈਂ ਦੇਖਿਆ ਜੀ ਜਦੋਂ ਉੱਧਰੋਂ ਸਾਡੀ ਜਿਹੜੀ ਓਰੀਆ ਰੀਅਲ ਸਟੇਟ ਰੀਕੋ ਆ ਜਾਂ ਓਰੀਆ ਜਿੰਨੀਆਂ ਵੀ ਸਾਡੀਆਂ ਰੀਅਲ ਸਟੇਟ ਔਰਗਨਾਈਜੇਸ਼ਨ ਨੇ, ਉਹਨਾਂ ਨੇ ਜਦੋਂ ਐਲਾਨ ਕੀਤਾ ਸੀ ਓਪਨ ਹਾਊਸ ਦਾ, ਕਈ ਸੱਜਣ ਇੱਡੇ ਉਤਾਵਲੇ ਸੀ ਵੀ ਉੱਦਾਂ ਹੀ ਅਗਲੇ ਦਿਨ ਹੀ ਫੱਟੇ ਰੱਖ ਲਏ। ਆਏ ਨਹੀਂ ਜੀ, ਉਹਨਾਂ ਨੇ ਨਾਲ ਇਹ ਵੀ ਹਦਾਇਤ ਦਿੱਤੀ ਸੀ ਵੀ ਸੈਲਰ ਨੂੰ ਕਨਵਿੰਸ ਕਰੋ, ਅਤੇ ਨਾਲ ਦੀ ਨਾਲ ਇੰਨਾ ਕੁ ਹੈਗਾ ਵੀ ਜਿੱਥੇ ਜ਼ਰੂਰੀ ਆ ਪ੍ਰੋਪਰਟੀ ਵਿੱਚ ਨਹੀਂ ਬੇਹੱਦ ਜ਼ਰੂਰੀ ਓਪਨ ਹਾਊਸ ਲਾਏ ਬਿਨਾਂ ਨਹੀਂ ਸਰਦਾ, ਉੱਥੇ ਹੀ ਓਪਨ ਹਾਊਸ ਲਾਓ। ਬਾਕੀ ਜਿਹੜੇ ਹੋਰ ਢੰਗ ਤਰੀਕੇ ਨੇ ਪ੍ਰਚਾਰ ਦੇ ਉਹ ਵਰਤ ਲਓ। ਸ਼ੋਇੰਗ ਆ ਜਿਹੜੀ, ਕਈ ਰੀਅਲਟਰ ਬੜੇ ਸਿਆਣੇ ਨੇ, ਉਹ ਬੜਾ ਗੈਪ ਰੱਖ ਕੇ ਚੱਲਦੇ ਨੇ, ਓਵਰਲੈਪ ਨਹੀਂ ਹੋਣ ਦਿੰਦੇ ਸ਼ੋਇੰਗਸ ਨੂੰ। ਪਰ ਦੂਸਰੇ ਪਾਸੇ ਮੈਂ ਇਹ ਵੀ ਮੈਂ ਇੱਕ ਮਤਲਬ ਜਿਹੜੀ ਹੈਗੀ ਆ ਬੇਨਤੀ ਕਰਦਾ ਬਈ, ਕਈ ਜਿਹੜੀਆਂ ਮਲਟੀਪਲ ਆਫਰਸ ਹੁੰਦੀਆਂ ਨੇ ਨਾ, ਉਦੋਂ ਫਿਰ ਕਈ ਪਾਵਰ ਆਫ ਸੇਲ 'ਤੇ ਪ੍ਰੋਪਰਟੀਜ਼ ਹੁੰਦੇ ਨੇ, ਉਦੋਂ ਫਿਰ ਧੜਾ ਧੜ ਸਾਡੇ ਜਿਹੜੇ ਦੋਸਤ ਆ ਵੇਖਣ ਜਾਂਦੇ ਨੇ, ਰੀਅਲਟਰ ਵੀ, ਬਾਇਰਸ ਵੀ। ਬਾਇਰਸ ਨੂੰ ਪ੍ਰੋਪਰਟੀ ਚਾਹੀਦੀ ਹੈ, ਪਰ ਫਿਰ ਵੀ ਆਪਣੇ ਬਾਇਰਸ ਨੂੰ ਹਦਾਇਤ ਕੀਤੀ ਜਾਵੇ, ਨਾਲ ਦੀ ਨਾਲ ਜਿਹੜਾ ਸੈਲਰ ਆ ਉਹ ਵੀ ਖਾਸ ਕਰਕੇ ਧਿਆਨ ਰੱਖੇ ਕਿ ਪ੍ਰੋਪਰਟੀ ਸਾਫ਼ ਸੁਥਰੀ ਹੋਵੇ। ਉਹ ਨਾ ਵੀ ਬਾਕੀਆਂ ਨੂੰ ਤਾਂ ਹਦਾਇਤ ਕਰੀ ਜਾਵੇ ਬਾਹਰ ਅਤੇ ਬਾਹਰ ਏਜੰਟ ਨੂੰ, ਪਰ ਉਹਦੇ ਘਰੇ ਆਪ ਹੀ ਗੰਦ ਮੰਦ ਇੰਨਾ ਹੋਵੇ। ਮੈਂ ਕੱਲ੍ਹ 2-4 ਪ੍ਰੋਪਰਟੀਆਂ ਵੇਖੀਆਂ, ਮੈਂ ਇਸ ਕਰਕੇ ਗੱਲਬਾਤ ਕਰਦੇ ਹਾਂ, ਕਈ ਪ੍ਰੋਪਰਟੀਆਂ ਇੰਨੀਆਂ ਭੈੜੀਆਂ ਮਾੜੀਆਂ ਹੁੰਦੀਆਂ ਨੇ ਅੰਦਰ ਸਫਾਈ ਨਹੀਂ ਕੀਤੀ ਹੁੰਦੀ ਉਹਦੇ, ਹੋ ਸਕਦਾ ਜਿਹੜਾ ਬਾਹਰ ਤੇ ਬਾਹਰ ਸਾਈਡ ਦਾ ਏਜੰਟ ਉਹ ਵੇਖਣ ਜਾਵੇ ਉਹਨਾਂ ਨੂੰ ਕਰੋਨਾ ਨਾਲ ਹੀ ਚਿਪਕ ਜੇ ਭਾਈ, ਸਾਰੀਆਂ ਗੱਲਾਂ ਦਾ ਖਿਆਲ ਰੱਖਿਆ ਕਰੋ। ਇਹ ਤਾਂ ਚਲੋ ਸਾਡੇ ਕਿੱਤੇ ਦੀ ਗੱਲ ਸੀ ਮੈਂ ਦੱਸਤੀ, ਬਾਕੀ ਹੋਰ ਕਿੱਤਿਆਂ ਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ, ਤੁਸੀਂ ਬੱਸ ਦੇ ਵਿੱਚ ਰੋਜ਼ ਸਫ਼ਰ ਕਰਦੇ ਹੋ ਤੇ ਹਦਾਇਤਾਂ ਜਿਹੜੀਆਂ ਉਹਦੀ ਉਹਦੀ ਪਾਲਣਾ ਕਰੋ। ਕੋਈ ਜਿੱਥੇ ਆਪਾਂ ਪਬਲਿਕ ਵਾਸ਼ਰੂਮ ਯੂਜ਼ ਕਰ ਰਹੇ ਹਾਂ ਖਾਸ ਕਰਕੇ, ਉੱਥੇ ਜ਼ਰੂਰਤ ਜੇ ਨਾ ਹੋਵੇ ਤਾਂ ਕਿਸੇ ਆਲੇ ਦੁਆਲੇ ਟੱਚ ਨਾ ਹੀ ਕੀਤਾ ਜਾਵੇ, ਤੇ ਖਾਸ ਕਰਕੇ ਜਿਹੜੇ ਦਰਵਾਜ਼ਿਆਂ ਦੇ ਹੈਂਡਲ ਹੁੰਦੇ ਨੇ ਡੋਰਸ ਦੇ, ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਫੜਿਆ ਜਾਵੇ। ਜੇ ਤੁਹਾਡੇ ਕੋਲ ਸੈਨੇਟਾਈਜ਼ਰ ਹੈਗਾ, ਜੇ ਵਾਈਪਸ ਹੈਗੀਆਂ ਕਾਰ ਦੇ ਵਿੱਚ ਤੇ ਭਲਾਈ ਕਰਨ 'ਚ ਫਾਇਦਾ ਹੀ ਆ ਜੀ, ਚਲੋ ਤੁਸੀਂ ਉਹਨੂੰ ਸੈਨੇਟਾਈਜ਼ ਕਰਕੇ ਵਾਈਪਸ ਲੈ ਕੇ ਤੇ ਉਹ ਵਾਈਪਸ ਨੂੰ ਡਸਟਬਿਨ ਦੇ ਵਿੱਚ ਸਿੱਟ ਦਿੱਤਾ ਜਾਵੇ। ਬਹੁਤ ਸਾਰੇ ਬਚਾਅ ਨੇ ਜਿਹੜੇ ਤੁਸੀਂ ਆਪਣੇ ਆਪ ਕਰ ਰਹੇ ਹੋ। ਹੋਸਪਿਟਲ ਦੇ ਵਿੱਚ ਕਾਫੀ ਵੈਸੇ ਖਿਆਲ ਰੱਖਿਆ ਜਾਂਦਾ, ਹੋਸਪਿਟਲ ਦੇ ਵਿੱਚ ਐਂਟਰੀ ਵੇਲੇ ਕਾਫੀ ਸਖਤਾਈ ਆ ਜਿਹੜੀ ਇਹਨਾਂ ਗੱਲਾਂ ਤੇ ਹੋ ਰਹੀ ਆ। ਈਵਨ ਉਹ ਇਹ ਵੀ ਕਹਿੰਦੇ ਨੇ ਵੀ ਜੇ ਮਾਸਕ ਤੁਹਾਡਾ ਭਾਵੇਂ ਤੁਸੀਂ ਕਾਰ 'ਚੋਂ ਪਾ ਕੇ ਉਹ ਪੁੱਛਦੇ ਆ ਵੀ ਨਵਾਂ ਮਾਸਕ ਆ ਕਿ ਪੁਰਾਣਾ, ਤੇ ਜੇ ਤੁਸੀਂ ਕਹਿ ਦਿਓ ਵੀ ਨਹੀਂ ਮੈਂ ਇਹ 2 ਘੰਟੇ ਪਹਿਲਾਂ ਹੀ ਯੂਜ਼ ਕੀਤਾ, ਤੇ ਉਹ ਫਿਰ ਸਿੱਟ ਦਿੰਦੇ ਨੇ ਨਵਾਂ ਮਾਸਕ ਤੁਹਾਨੂੰ ਦਿੰਦੇ ਨੇ ਐਂਟਰ ਹੋਣ ਵੇਲੇ। ਕਈ ਥਾਵਾਂ ਤੇ ਐਕਸਟਰਾ ਕੌਸ਼ੀਅਸ ਆ, ਇਹ ਹੋਣਾ ਵੀ ਚਾਹੀਦਾ ਸਾਰਾ ਕੁਛ। ਇਸ ਤਰ੍ਹਾਂ ਦੋਸਤੋ ਇਹ ਜਿਹੜੀ ਸਾਂਝੀ ਲੜਾਈ ਹੈਗੀ ਆ, ਸਾਂਝੀ ਜੰਗ ਹੈਗੀ ਆ, ਕਿਉਂਕਿ ਤੁਹਾਨੂੰ ਪਤਾ ਸੈਕਿੰਡ ਵੇਵ ਆ ਜਿਹੜੀ, ਫਸਟ ਵੇਵ ਨੇ ਤਾਂ ਜਿਹੜਾ ਆਪਣੀ ਇਕੋਨਮੀ ਤੇ ਇਫੈਕਟ ਪਾਇਆ ਉਹ ਸਾਰਿਆਂ ਦੇ ਸਾਹਮਣੇ ਹੀ ਆ, ਤੇ ਜਿੰਨੇ ਕੁ ਲੋਕ ਬਿਮਾਰ ਹੋ ਗਏ ਤੇ ਜਿੰਨੇ ਕੁ ਵਿਛੜੇ ਵਿਛੜ ਗਏ ਸਾਡੇ ਕੋਲ, ਸਾਨੂੰ ਸਾਰਾ ਪਤਾ ਹੀ ਆ, ਤੁਹਾਨੂੰ ਉਹ ਗੱਲਾਂ ਦੁਹਰਾਉਣ ਦੀ ਜ਼ਰੂਰਤ ਨਹੀਂ। ਪਰ ਸੈਕਿੰਡ ਵੇਵ ਆ ਜਿਹੜੀ, ਇਹਨੂੰ ਬਹੁਤਾ ਤੁਸੀਂ ਲਾਈਟਲੀ ਨਾ ਲਓ, ਇਹ ਨਾ ਸੋਚੋ ਕਿ ਇਹ ਯੰਗ ਬੰਦਿਆਂ ਨੂੰ ਹੋਇਆ। ਪਤਾ ਨਹੀਂ ਹੁੰਦਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇ, ਇਕੋਨਮੀ ਤੇ ਕਿੰਨਾ ਅਸਰ ਹੋਵੇ, ਕਿੰਨੀਆਂ। ਦੇਖੋ ਜਿਹੜੇ ਅਮੈਰੀਕਾ ਦੇ ਡਾਕਟਰ ਫੋਸੀ ਸੀ, ਉਹਨਾਂ ਨੇ ਕਿਹਾ ਸੀ ਬਈ 1 ਲੱਖ ਤੋਂ ਲੈ ਕੇ 2 ਲੱਖ ਤੱਕ ਜਾਨਾਂ ਜਿਹੜੀਆਂ ਇਹਦੇ ਵਿੱਚ ਜਾਣਗੀਆਂ। ਪਰ ਤੁਹਾਨੂੰ ਦੱਸ ਦਿਆਂ ਕਿ 2 ਲੱਖ ਅਮੈਰੀਕਨ ਹੁਣ ਤੱਕ ਇਹ ਕਨਫਰਮਡ ਨੇ ਵੀ ਹੁਣ ਤੱਕ ਉਹਨਾਂ ਦੀਆਂ ਜਾਨਾਂ ਜਾ ਚੁੱਕੀਆਂ, ਤੇ ਅਮੈਰੀਕਾ ਵਰਗੀ ਜਿਹੜੀ ਵੱਡੀ ਮਹਾਂਸ਼ਕਤੀ ਹੈ ਤੁਸੀਂ ਦੇਖ ਲਓ ਵੀ ਉਹ ਇੱਕ ਤਰੀਕੇ ਨਾਲ ਦਿਮਾਗੀ ਤੌਰ ਤੇ ਹਾਰ ਜੀ ਮੰਨੀ ਹੋਈ ਆ। ਹੁਣ ਆਸ ਇਸ ਤੇ ਲਾਈ ਹੋਈ ਆ ਵੀ ਇਹਦੀ ਵੈਕਸੀਨ ਆ ਜੇ ਛੇਤੀ। ਉਧਰੋਂ ਇੰਡੀਆ 'ਚ ਦੇਖ ਲਓ ਕੀ ਹੋਈ ਜਾਂਦਾ, ਸ਼ਹਿਰਾਂ ਦੇ ਵਿੱਚ ਫੈਲਿਆ ਹੋਇਆ, ਪਿੰਡਾਂ 'ਚ ਜੇ ਆਪਣੇ ਪਿੰਡਾਂ ਦੇ ਵਿੱਚ ਥੋੜਾ ਜਿਹਾ ਬਚਾਅ, ਕਿਉਂਕਿ ਸੋਸ਼ਲ ਡਿਸਟੈਂਸਿੰਗ ਆਲਰੇਡੀ ਪਿੰਡ ਆ ਜਿਹੜੇ ਆਈਸੋਲੇਟਡ ਲੋਕੇਸ਼ਨ ਦੇ ਹੁੰਦੇ ਨੇ, ਤੇ ਇਹ ਸਾਰੀਆਂ ਗੱਲਾਂ ਦੋਸਤੋ ਧਿਆਨ 'ਚ ਰੱਖ ਕੇ ਹੀ ਆਪਣਾ ਬਚਾਅ ਜਿਹੜਾ, ਕੋਸ਼ਿਸ਼ ਕਰੋ ਤੁਹਾਡਾ ਜਿਹੜਾ ਬਚਾਅ ਉਹ ਹੋਇਆ ਰਹੇ। ਖੈਰ ਜੀ, ਅਸੀਂ ਤੁਹਾਡੀ ਸਿਹਤ ਦੀ, ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ। ਇਹਦੇ ਦਰਮਿਆਨ ਇੱਕ ਹੋਰ ਜਿਹੜੀ ਇੰਪੋਰਟੈਂਟ ਗੱਲ ਇਹ ਹੁੰਦੀ ਆ ਬਈ ਡਰਨਾ ਨਹੀਂ ਹੁੰਦਾ ਗਾ, ਸਾਵਧਾਨ ਰਹਿਣਾ ਹੁੰਦਾ, ਡਰਨਾ ਨਹੀਂ, ਕਿਉਂਕਿ ਡਰ ਆ ਜਿਹੜਾ ਦਹਿਸ਼ਤ ਆ ਉਹਦੇ ਨਾਲ ਅਨਨੈਸੈਸਰੀ ਸਾਡੇ ਮਨ ਤੇ ਬਰਡਨ ਪੈਂਦਾ, ਸਟ੍ਰੈਸ ਪੈਂਦਾ, ਉਹਦੇ ਨਾਲ ਸਾਡੀ ਇਮਿਊਨਿਟੀ ਘੱਟਦੀ ਆ। ਤੇ ਜੇ ਤੁਸੀਂ ਤੰਦਰੁਸਤ ਹੋ ਤੇ ਤੁਸੀਂ ਐਕਸਰਸਾਈਜ਼ ਦੇ ਨਵੇਂ ਨਵੇਂ ਢੰਗ ਤਰੀਕੇ ਆ ਜਿਹੜੇ ਉਹ ਲੱਭਣੇ ਚਾਹੀਦੇ ਨੇ ਜ਼ਰੂਰ, ਕਿਉਂਕਿ ਸਾਰਾ ਦਿਨ ਜੇ ਘਰ ਹੀ ਬੈਠੇ ਰਹਿੰਦੇ ਹੋ ਤੁਸੀਂ ਤੇ ਐਕਸਰਸਾਈਜ਼ ਨਹੀਂ ਕਰਦੇ, ਸੈਰ ਕਰਦੇ ਹੋ, ਸੈਰ ਵੀ ਗੈਪ ਪਾ ਕੇ ਕਰੋ, ਤੇ ਸਟ੍ਰੈਸ ਰਿਲੀਵ ਕਰਨ ਦੇ ਥੋੜ੍ਹੇ ਜਿਹੇ ਢੰਗ ਤਰੀਕੇ ਲੱਭੋ, ਕਿਉਂਕਿ ਅਲਟੀਮੇਟਲੀ ਜੇ ਘਰਾਂ 'ਚ ਹੀ ਆਪਾਂ ਬੰਦ ਰਹਿੰਦੇ ਤਾਂ ਸਾਡੀ ਇਮਿਊਨਿਟੀ ਫਿਰ ਵੀ ਘੱਟਦੀ ਹੈ। ਇਹ ਵੀ ਪੱਖ ਇਹਨਾਂ ਨੂੰ ਬੈਲੈਂਸ ਕਰਕੇ ਚੱਲਣ ਵਾਲੀਆਂ ਹੁੰਦੀਆਂ ਸਾਰੀਆਂ ਗੱਲਾਂ। ਖੈਰ ਤੁਸੀਂ ਜ਼ਿਆਦਾ ਸਿਆਣੇ ਹੋ ਦੋਸਤੋ, ਇਹ ਜੀ ਗੱਲ ਨਹੀਂ, ਤੁਸੀਂ ਪੜ੍ਹਦੇ ਲਿਖਦੇ ਰਹਿੰਦੇ ਹੋ, ਸੋਸ਼ਲ ਮੀਡੀਆ 'ਤੇ ਡਾਕਟਰਾਂ ਦੀਆਂ ਪੋਸਟ ਵੀ ਤੁਸੀਂ ਪੜ੍ਹਦੇ ਹੋ, ਸਿਆਣੇ ਬੰਦਿਆਂ ਦੀਆਂ ਨਾਲ ਦੀ ਨਾਲ ਰਿਪੋਰਟਸ ਪੜ੍ਹਦੇ ਰਹਿੰਦੇ ਹੋ, ਇਹ ਵੀ ਪੜ੍ਹਦੇ ਹੋ ਤੁਸੀਂ ਕਿਹੜੇ ਦੇਸ਼ਾਂ ਦੇ ਵਿੱਚ ਕਿਵੇਂ ਇਹ ਫੈਲਿਆ, ਕਿਵੇਂ ਸੈਕਿੰਡ ਵੇਵ ਆਈ ਆ। ਸਿਆਣੇ ਹੋ, ਬਸ ਆਪਣਾ ਖਿਆਲ ਰੱਖੋ ਦੋਸਤੋ, ਜਦੋਂ ਤੁਸੀਂ ਆਪਣਾ ਖਿਆਲ ਰੱਖ ਲਿਆ ਤੇ ਬਸ ਫਿਰ ਆਪਾਂ ਇਸ ਬਿਮਾਰੀ ਨੂੰ ਮਾਤ ਦੇਤੀ ਜੀ, ਮਹਾਂਮਾਰੀ ਨੂੰ। ਖੈਰ ਇਸੇ ਤਰ੍ਹਾਂ ਗੱਲਾਂ ਚੱਲਦੀਆਂ ਰਹਿਣੀਆਂ ਨੇ ਜੀ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9905-555-9100। ਈਗਲ ਫਰੇਟ ਸਿਸਟਮ।
ਲੋਬੀ, ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ। ਜੀ ਹਾਂ, ਸਨਪੈਕ ਗੁਦਰ ਸਾਹਿਬ ਦੇ ਬਿਲਕੁਲ ਲਾਗੇ, 11 ਸਨਪੈਕ ਬੁਲੇਵਾਰਡ, ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ, ਜਿੱਥੇ ਦੁਨੀਆ ਭਰ ਦੀ ਫੈਬਰਿਕ, ਖੁੱਲਾ ਕੱਪੜਾ, ਰੈਡੀਮੇਡ ਕੱਪੜਾ, ਵੇਅਰ ਹਾਊਸ ਕੀਮਤਾਂ ਦੇ ਉੱਪਰ, ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ। ਜੀ ਹਾਂ, ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ, 905-694-9997 ਤੇ ਸੰਪਰਕ ਕਰੋ। ਫਲਾਇੰਗ ਫੈਸ਼ਨ ਵੇਅਰ ਹਾਊਸ।
ਹਾਈਵੇ 7 407 ਤੇ 400 ਦੀ ਨੁੱਕਰ ਤੇ ਪੈਂਦੇ ਵੌਨ ਮੈਟਰੋਪੋਲੀਟਨ ਸੈਂਟਰ ਬਾਰੇ ਭਲਾ ਕੌਣ ਨਹੀਂ ਜਾਣਦਾ। ਵੱਡੇ ਵੱਡੇ ਸਟੋਰ, ਸ਼ਾਨਦਾਰ ਬਿਲਡਿੰਗਾਂ ਤੇ ਸਾਰੀਆਂ ਸਹੂਲਤਾਂ ਦੇ ਐਨ ਸੈਂਟਰ ਵਿੱਚ। ਇੱਥੇ ਹੀ ਫੈਸਟੀਵਲ ਕੌਂਡੋਜ਼ ਦੇ ਦੋ ਟਾਵਰ ਬਣ ਜਾ ਰਹੇ ਆ, ਇੱਕ 65 ਸਟੋਰੀ ਤੇ ਦੂਜਾ 55 ਸਟੋਰੀ। ਟੋਟਲ 1300 ਯੂਨਿਟ ਨੇ। ਭਾਵੇਂ 4 ਸਾਲਾਂ 'ਚ ਬਣ ਕੇ ਤਿਆਰ ਹੋਣਾ, ਪਰ ਵਿਕਣ ਨੂੰ 4 ਦਿਨ ਵੀ ਨਹੀਂ ਲੱਗਣੇ, ਕਿਉਂਕਿ ਇੱਥੇ ਇਨਵੈਸਟ ਕੀਤੇ ਡਾਲਰ ਹਰ ਰੋਜ਼ ਵੱਧਦੇ ਜਾਣੇ ਆ। ਅਫੋਰਡੇਬਲ ਡਿਪੋਜ਼ਿਟ ਸਟਰਕਚਰ ਤੇ ਵਾਜਬ ਕੀਮਤਾਂ, ਫੈਸਟੀਵਲ ਕੌਂਡੋਜ਼ 'ਚ ਆਪਣਾ ਯੂਨਿਟ ਗਰੰਟੀਡ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 647 3 0 0 8 4 3 6।
ਬਾਤ ਕਰਦੇ ਆ ਆਪਾਂ। ਹਾਂਜੀ ਸ਼ਿਵਿੰਦਰ ਜੀ, ਹਾਜ਼ਰ ਹੋ ਤੁਸੀਂ?
ਜੀ ਚੰਗੀ ਜੀ,
ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸ਼ੁਕਰੀਆ ਜੀ ਚੰਗੀ ਮਿਹਰਬਾਨੀ ਜੀ।
ਕਿਸਾਨੀ ਸੰਘਰਸ਼ ਆ ਜਿਹੜਾ ਉਹ ਪੂਰਾ ਜ਼ੋਰਾਂ ਤੇ ਆ ਜੀ, ਵਿਦੇਸ਼ਾਂ ਦੇ ਵਿੱਚ ਵੀ ਗੂੰਜਾਂ ਪੈ ਰਹੀਆਂ ਕਿਸਾਨੀ ਸੰਘਰਸ਼ ਦੀਆਂ, ਤੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਵੀ ਕਾਫੀ ਸਰਗਰਮ ਹੋ ਗਏ ਨੇ। ਜਿਹੜੇ ਜਿਹੜੇ ਪਿੰਡ ਦੀ ਸੱਥ ਦੇ ਵਿੱਚ ਲੋਕ ਬੈਠ ਕੇ ਤਾਸ਼ ਖੇਡਦੇ ਹੁੰਦੇ ਸੀ, ਉਹਨਾਂ ਨੂੰ ਵੀ ਜਾ ਕੇ ਮਿਹਣੇ ਮਾਰਦੇ ਨੇ ਵੀ ਹੁਣ ਵਿਹੜਾ ਹੈ ਤੁਹਾਡਾ ਤੇ ਤੁਸੀਂ ਧਰਨਿਆਂ ਮਜਾਰਿਆਂ ਸ਼ਾਮਿਲ ਹੋ ਗਏ, ਤਾਸ਼ ਖੇਡਣਾ ਛੱਡੋ। ਕੀ ਹਾਲਾਤ ਨੇ ਤੁਹਾਡੇ ਪੰਜਾਬ ਦੇ ਵਿੱਚ, ਪਿੰਡਾਂ ਪੁੰਡਾਂ ਦੇ ਵਿੱਚ ਆਲੇ ਦੁਆਲੇ ਜਿੰਨਾ ਕੁ ਤੁਸੀਂ ਦੇਖਿਆ ਜੀ?
ਚਰਨਜੀਤ ਦੇਖੋ, ਇਸ ਸਮੇਂ ਪੂਰੀ ਤਰ੍ਹਾਂ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਘੱਟੋ ਘੱਟ 31 ਜਿਹੜੀਆਂ ਹੈਗੀਆਂ ਸੰਘਰਸ਼ੀਲ ਜਥੇਬੰਦੀਆਂ ਨੇ, ਉਹ 25 ਤਰੀਕ ਨੂੰ ਪੂਰੇ ਪੰਜਾਬ ਬੰਦ ਦਾ ਮੁਕੰਮਲ ਦਾ ਜਿਹੜਾ ਸੁਨੇਹਾ ਦੇ ਰਹੀਆਂ ਨੇ। ਪੰਜਾਬ ਬੰਦ ਹੋਏਗਾ। ਹੁਣ ਵੀ ਉਹਨਾਂ ਨੇ ਬਾਦਲਕੀਆਂ ਦਾ ਇਲਾਕਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਘਰ ਘੇਰਿਆ ਹੋਇਆ ਹੈ, ਪਟਿਆਲੇ ਮਤਲਬ ਸ਼ਹਿਰ ਘੇਰੇ ਹੋਏ ਉਹਨਾਂ ਦੇ। ਦੂਜੇ ਪਾਸੇ ਜਿਹੜਾ ਹੈਗਾ ਸੰਘਰਸ਼ੀਲ ਜਿਹੜੇ ਹੈਗੇ ਆ, ਜਿਵੇਂ ਕਿਸਾਨਾਂ ਨੂੰ ਇਹਦੇ ਨਾਲ ਹੀ ਉਹਨਾਂ ਦੇ ਜਿਵੇਂ ਭਰਾਤਰੀ ਨੇ, ਜਿਹਨੂੰ ਕਹਿੰਦੇ ਕਿ ਜਿਹੜੇ ਖੇਤ ਮਜ਼ਦੂਰ ਹੋ ਗਏ, ਲੇਬਰ ਕਲਾਸ ਹੋ ਗਈ, ਇਹਦੇ ਨਾਲ ਹੀ ਹੁਣ ਕੱਲ ਆੜਤੀਆਂ ਦਾ ਵੀ ਜਿਹੜਾ ਹੈਗਾ ਸਪੋਰਟ ਚੰਗੀ ਤਰ੍ਹਾਂ ਹਾਸਲ ਹੋਈ ਹੈ। ਸੰਗਰੂਰ ਦੇ ਵਿੱਚ ਜਿਹੜਾ ਆੜਤੀ ਐਸੋਸੀਏਸ਼ਨ ਆ, ਉਹਨੇ ਬੀਜੇਪੀ ਦਾ ਬਾਈਕਾਟ ਕਰ ਦਿੱਤਾ। ਕੁੱਲ ਮਿਲਾ ਕੇ ਪੰਜਾਬ ਪੂਰਾ ਜਿਹੜਾ ਹੈਗਾ ਇਸ ਵਰਗ ਦਾ ਕਿਸਾਨਾਂ ਦੇ ਨਾਲ ਖੜਿਆ ਸਾਨੂੰ ਦਿਖਾਈ ਦੇ ਰਿਹਾ ਹੈਗਾ। ਤੇ ਇੱਥੋਂ ਤੱਕ ਤੁਸੀਂ ਦੇਖੋ ਕਿ ਕਿਸਾਨਾਂ ਦੇ ਰੋਹ ਤੋਂ ਹੀ ਡਰਦੇ ਹੋਏ ਜਿਹੜੇ ਬਾਦਲ ਘੇਰ, ਜਿਹੜੇ ਕਿ ਮਿੰਟ ਮਿੰਟ ਦੇ ਵਿੱਚ ਪਹਿਲਾਂ ਤਾਂ ਬੀਜੇਪੀ ਦੇ ਇਸ ਆਰਡੀਨੈਂਸ ਨੂੰ ਬਹੁਤ ਵਧੀਆ ਕਹਿ ਰਹੇ ਸੀਗੇ, ਹੁਣ ਉਹਨਾਂ ਨੇ ਜਿਹੜਾ ਹੈਗਾ ਵਾ ਆਪਣੀ ਜਿਹੜੀ ਹੈਗੀ ਆ ਵੱਡੀ ਲੀਡਰ ਨੂੰ ਜਾਂ ਕਹਿ ਲਓ ਕਿ ਬਾਦਲਕਿਆਂ ਦੀ ਨੂੰਹ ਨੂੰ ਅਸਤੀਫਾ ਵੀ ਦਵਾ ਦਿੱਤਾ, ਤੇ ਉਹ ਕਹਿ ਰਹੇ ਨੇ ਕਿ ਰਾਸ਼ਟਰਪਤੀ ਦੇ ਨੂੰ ਅਸੀਂ ਕਹਾਂਗੇ ਵੀ ਉਹ ਇਹਦੇ ਤੇ ਸਾਈਨ ਨਾ ਕਰਨ, ਸੁਪਰੀਮ ਕੋਰਟ ਵਾਲਾ ਰਸਤਾ ਵੀ ਅਖਤਿਆਰ ਕਰਨ ਨੂੰ ਫਿਰਦੇ ਨੇ। ਇਹ ਸਾਰਾ ਕੁਛ ਮਤਲਬ ਕਿਸਾਨੀ ਦੇ ਤਿੱਖੇ ਸੰਘਰਸ਼ ਕਰਕੇ ਹੀ ਹੋ ਸਕਿਆ ਵਾ। ਸੋ ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜਾ ਸੰਘਰਸ਼ ਹੈ ਉਹ ਕਿੰਨਾ ਤਿੱਖਾ, ਸਿਰਫ ਇੱਥੋਂ ਤੱਕ ਹੀ ਨਹੀਂ ਬਲਕਿ ਉਹਨਾਂ ਨਾਲ ਜਿਹੜਾ ਹੈਗਾ ਵਾ ਰੰਗ ਕਰਮੀ ਸੱਭਿਆਚਾਰਕ ਕਾਮੇ ਵੀ ਜੁੜੇ ਹੋਏ ਨੇ। ਹਰ ਪਿੰਡ ਦੇ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਕੱਲ ਹੀ ਜਿਹੜਾ ਲੰਘਿਆ ਦਿਨ ਹੈ ਉਹਦੇ ਵਿੱਚ 1500 ਪਿੰਡਾਂ ਦੇ ਵਿੱਚ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ ਨੇ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਇਹ ਆਰਡੀਨੈਂਸ ਦਾ ਪੂਰਾ ਜਿਹੜਾ ਵਿਰੋਧ ਹੈ ਉਹ ਪੰਜਾਬ 'ਚ ਹੋ ਰਿਹਾ ਹੈਗਾ, ਤੇ ਸੰਘਰਸ਼ ਜਿਹੜਾ ਹੈਗਾ ਵਾ ਉਹਦੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜਾ ਹੈਗਾ ਵਾ ਮਗਣ ਦੀ ਸੰਭਾਵਨਾ ਹੈਗੀ ਹੈ।
ਬਿਲਕੁਲ ਜੀ ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਪ੍ਰਦੀਪ ਗੋਇਲ ਸਪਾਂਸਰ ਕਰਦੇ ਨੇ, ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਦੇ ਨੇ। ਜਦੋਂ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਹੋ, ਸ਼ੋਪ ਰਾਊਂਡ ਕਰਦੇ ਨੇ, ਅਲੱਗ ਅਲੱਗ ਕੰਪਨੀਆਂ ਬਾਰੇ ਦੇਖਦੇ ਨੇ, ਕਿਉਂਕਿ ਸਾਨੂੰ ਤਾਂ ਜਿਹੜੀ ਕੰਪਨੀ ਨਾਲ ਸਾਡੀ ਇੰਸ਼ੋਰੈਂਸ ਹੁੰਦੀ ਆ ਉਹਦੇ ਬਾਰੇ ਪਤਾ ਹੁੰਦਾ, ਜਾਂ ਜਿੱਥੇ ਇੰਸ਼ੋਰੈਂਸ ਸਾਡੇ ਕਿਸੇ ਦੋਸਤ ਮਿੱਤਰ ਦੀ ਹੁੰਦੀ ਉਹਨੂੰ ਪੁੱਛ ਲੈਣਾ, ਪਰ ਇਹ ਜੀ ਬਹੁਤ ਸਾਰੀਆਂ ਕੰਪਨੀਆਂ ਕੋਲ ਸ਼ੋਪ ਰਾਊਂਡ ਕਰਦੇ ਨੇ, ਅੱਜ ਕੱਲ੍ਹ ਕੰਪੈਟੀਟਿਵ ਰੇਟਸ ਮਿਲਦੇ ਨੇ ਅਲੱਗ ਅਲੱਗ ਕੰਪਨੀਆਂ ਤੋਂ। ਤੁਸੀਂ ਇਹਨਾਂ ਕੋਲ ਇੱਕ ਵਾਰੀ ਜਾ ਕੇ ਆਓ ਜਾਂ ਫੋਨ ਤੇ ਗੱਲਬਾਤ ਕਰ ਲਓ, ਨੋ ਐਪਲੀਕੇਸ਼ਨ ਕੋਟੇਸ਼ਨ ਲਓ, ਤੁਹਾਡੇ ਮਹੀਨੇ ਦੇ $40-$50 ਬਚ ਜਾਣਗੇ। 647-248-5003 ਜੇ ਨਵੇਂ ਆਏ ਹੋ ਤੁਸੀਂ ਇੱਥੇ, ਤੇ ਨਵੇਂ ਬੰਦੇ ਦੀ ਇੰਸ਼ੋਰੈਂਸ ਬਹੁਤ ਔਖੀ ਹੁੰਦੀ ਹੈ ਜੀ, ਕੰਪਨੀਆਂ ਬੜੇ ਪੈਸੇ ਚਾਰਜ ਕਰਦੀਆਂ। ਜੇ ਤੁਹਾਨੂੰ ਕੋਈ ਟਿਕਟ ਵਗੈਰਾ ਮਿਲ ਜੇ ਫਿਰ ਇਹਨਾਂ ਨੂੰ ਇੰਸ਼ੋਰੈਂਸ ਵਧਾਉਣ ਦਾ ਬਹਾਨਾ ਮਿਲ ਜਾਂਦਾ, ਤੇ ਤੁਸੀਂ ਇੱਕ ਵਾਰੀ ਪ੍ਰਦੀਪ ਗੋਇਲ ਨੂੰ 647-248-5003 ਦੇ ਤਾਲਮੇਲ ਕਰਕੇ ਵੇਖੋ ਜੀ, ਇੰਸ਼ੋਰੈਂਸ ਘੱਟ ਜੂ ਤੁਹਾਡੀ ਕਾਰ ਦੀ। ਵੈਸੇ ਤਾਂ ਉਹ ਸਾਰੇ ਕਿਸਮ ਦੀ ਇੰਸ਼ੋਰੈਂਸ ਕਰਦੇ ਨੇ, ਘਰ ਲਿਆ ਕੋਈ, ਤੁਸੀਂ ਕੋਈ ਬਿਜ਼ਨਸ ਲਿਆ, ਬਿਜ਼ਨਸ ਇੰਸ਼ੋਰੈਂਸ, ਆਪਣੀ ਪ੍ਰੋਪਰਟੀ ਦੀ ਇੰਸ਼ੋਰੈਂਸ ਕਰਾਉਣੀ ਆ, ਲਾਈਫ ਇੰਸ਼ੋਰੈਂਸ ਕਰਾਉਣੀ ਆ, ਤੇ ਮਾਹਰ ਨੇ ਉਹ ਇੰਸ਼ੋਰੈਂਸ ਦੇ ਕੰਮ ਦੇ ਵਿੱਚ। 647-248-5003 ਉਹਨਾਂ ਦਾ ਨੰਬਰ ਆ। ਰਾਜ ਕਲਸੀ ਪ੍ਰੋਪਰਟੀ ਖਰੀਦਣ ਵੇਚਣ ਦਾ ਕੰਮ ਕਰਦੇ ਨੇ ਜੀ, ਬੜੀਆਂ ਸਾਰੀਆਂ ਵਧੀਆ ਲਿਸਟਿੰਗਸ ਹੁੰਦੀਆਂ ਅੱਜ ਕੱਲ੍ਹ, ਮਾਰਕੀਟ ਬੜੀ ਹੌਟ ਹੈਗੀ ਆ, ਤੇ ਬਾਇਰਸ ਵੀ ਥਾਂ ਥਾਂ ਜਾ ਕੇ ਆਫਰਸ ਪਾਉਂਦੇ ਨੇ ਜੀ। ਤੇ ਇਹਨਾਂ ਤੋਂ ਕੋਈ ਪ੍ਰੋਪਰਟੀ ਤੁਸੀਂ ਲੈਣੀ ਹੋਵੇ, ਤੁਹਾਡੇ ਇੰਟਰਸਟ ਪ੍ਰੋਟੈਕਟ ਕਰਨਗੇ, ਤੁਹਾਨੂੰ ਦੱਸਣਗੇ ਵੀ ਆਹ ਪ੍ਰੋਪਰਟੀ ਲੈਣ ਦੇ ਵਿੱਚ ਤੁਹਾਨੂੰ ਫਾਇਦਾ ਹੈ, ਇਹਦੇ 'ਚ ਨੁਕਸਾਨ ਆ, ਐਵੇਂ ਵੱਧ ਮਤਲਬ ਥਾਂ ਥਾਂ ਗੇੜੇ ਕੱਢ ਕੇ 20 ਥਾਈਂ ਆਫਰਸ ਪਾ ਕੇ ਪਾਉਣ ਦੀ ਜ਼ਰੂਰਤ ਨਹੀਂ। ਇਹਦੇ ਨਾਲੋਂ ਤਸੱਲੀ ਨਾਲ ਤੁਸੀਂ ਇਹਨਾਂ ਨਾਲ ਜਦੋਂ ਕੰਮ ਕਰੋਗੇ ਤੁਹਾਨੂੰ ਸਾਰਾ ਪਤਾ ਲੱਗ ਜੂਗਾ ਰੀਅਲ ਸਟੇਟ ਮਾਰਕੀਟ ਬਾਰੇ, ਅਤੇ ਵਧੀਆ ਪ੍ਰੋਪਰਟੀ ਤੁਹਾਨੂੰ ਲੈ ਕੇ ਦੇਣਗੇ, ਤੁਹਾਡੇ ਇੰਟਰਸਟ ਪ੍ਰੋਟੈਕਟ ਕਰਨਗੇ। ਰਾਜ ਕਲਸੀ 416-5662075 ਇਹਨਾਂ ਦਾ ਨੰਬਰ ਆ। ਤੇ ਔਰਾ ਕਿਚਨ ਦਾ ਨਾਂ ਅਸੀਂ ਹਮੇਸ਼ਾ ਰਿਕਮੈਂਡ ਕਰਦੇ, ਜੇ ਤੁਸੀਂ ਨਵੀਂ ਕਿਚਨ ਬਣਾਉਣੀ ਚਾਹੁੰਦੇ ਹੋਵੋ ਘਰ ਦੀ ਰੈਨੋਵੇਸ਼ਨ ਕਰਾਉਣੀ ਆ, ਕਿਚਨ ਨਵੀਂ ਬਣਾ ਲਓ ਤਾਂ ਚੰਗੀ ਗੱਲ ਆ ਜੀ। ਬਾਈ ਚਾਂਸ ਘਰ ਨੂੰ ਵੇਚਣਾ ਪੈ ਜੇ ਤੇ ਵਧੀਆ ਪ੍ਰਾਈਸ ਮਿਲਦੀ ਹੈ, ਘਰ ਦੀ ਕਿਚਨ ਤੇ ਲਾਏ ਹੋਏ ਪੈਸੇ ਉਹ ਤਾਂ ਨਿਕਲ ਹੀ ਆਉਂਦੇ ਨੇ, ਪਰ ਘਰ ਘਰ ਦਾ ਮੁੱਲ ਵੀ ਵਧਾ ਜਾਂਦੀ ਨਵੀਂ ਕਿਚਨ। ਤੇ ਜੇ ਨਵਾਂ ਘਰ ਲਿਆ ਜੀ ਫਿਰ ਤਾਂ ਕਿਚਨ ਇਹਨਾਂ ਤੋਂ ਜ਼ਰੂਰ ਲਵਾਓ ਤੁਸੀਂ। ਕਸਟਮ ਬਿਲਟ ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਇਹਨਾਂ ਦੀ ਖਾਸ ਮੁਹਾਰਤ ਆ। ਇਹੋ ਜਿਹੀਆਂ ਕਿਚਨ ਜਿਹੜੀਆਂ ਕਿਚਨ ਤੁਸੀਂ ਕਦੇ ਦੇਖੀਆਂ ਨਹੀਂ ਹੋਣੀਆਂ ਉਹ ਜਿਹੇ ਡਿਜ਼ਾਇਨ ਬਣਾਉਂਦੇ ਨੇ ਔਰਾ ਕਿਚਨ ਵਾਲੇ। 1770 ਆਲ ਸਟੈਪ ਡਰਾਈਵ ਦੇ ਉੱਤੇ ਇਹਨਾਂ ਦਾ ਸ਼ੋਰੂਮ ਹੈਗਾ ਜੀ, ਡਿਕਸੀ ਡੈਰੀ ਏਰੀਆ ਦੇ ਵਿੱਚ। ਔਰਾ ਕਿਚਨ ਦਾ ਨਾਂ ਜਿਹੜਾ ਤੁਸੀਂ ਯਾਦ ਰੱਖਣਾ। ਦੋਸਤੋ ਮੇਰੇ ਪਰਸਨਲ ਫੋਨ ਤੇ ਫੋਨ ਨਾ ਕਰਿਆ ਕਰੋ ਜਦੋਂ ਰੇਡੀਓ ਚੱਲਦਾ ਹੁੰਦਾ, ਕਿਉਂਕਿ ਜਿਹੜੀਆਂ ਐਡਸ ਵੀ ਬੋਲਦੇ ਆ ਉਹਨਾਂ ਦੇ ਬਹੁਤ ਸਾਰੀ ਫੋਨ ਨੰਬਰ ਸਾਡੇ ਫੋਨ ਦੇ ਵਿੱਚ ਹੀ ਹੁੰਦੇ ਆ, ਤੇ ਫਿਰ ਉਹ ਦੇਖ ਦੇਖ ਕੇ ਫੋਨ ਨੰਬਰ ਬੋਲੇ ਜਾਂਦੇ ਆ। ਕਈ ਵਾਰ ਤਾਂ ਜਵਾਨੀ ਯਾਦ ਹੋ ਜਾਂਦੇ ਆ, ਪਰ ਉਹ ਕਈ ਵਾਰੀ ਯਾਦਾਸ਼ਤ ਚੋਂ ਚੇਤੇ ਚੋਂ ਨਿਕਲ ਜਾਂਦੇ ਆ। ਫਿਰ ਜਦੋਂ ਤੁਹਾਡਾ ਫੋਨ ਆਉਂਦਾ ਤੇ ਫਿਰ ਸਾਡਾ ਸਮਾਂ ਜਿਹੜਾ ਉਹ ਬੜਾ ਕੀਮਤੀ ਹੁੰਦਾ। ਹੁਣ ਜਿਵੇਂ ਔਰਾ ਕਿਚਨ ਦਾ ਨੰਬਰ ਭੁੱਲ ਗਿਆ ਸੀ, ਪਰ ਹੁਣ ਮੈਂ ਤੁਹਾਨੂੰ ਦੱਸ ਦਿੰਦਾ, 905-673-2872 ਔਰਾ ਕਿਚਨ ਦਾ ਨੰਬਰ ਆ। ਤੇ ਮਾਫ਼ੀ ਚਾਹੁੰਦਾ, ਤੇ ਜੇ ਤੁਸੀਂ ਵਧੀਆ ਨਵੀਂ ਕਿਚਨ ਬਣਾਉਣੀ ਆ ਤੇ ਫਿਰ ਇਹਨਾਂ ਨਾਲ ਤਾਲਮੇਲ ਕਰਿਓ। 905-673-2872 ਔਰਾ ਕਿਚਨ ਦਾ ਨੰਬਰ ਆ। ਪੰਜਾਬ ਤੋਂ ਜੁੜੇ ਹੋਏ ਨੇ ਜੀ ਸ਼ਿਵਿੰਦਰ ਜੀ, ਕਿਸਾਨੀ ਸੰਘਰਸ਼ ਦੀ ਗੱਲਬਾਤ ਆ ਜਿਹੜੀ ਚੱਲ ਰਹੀ ਆ। ਸ਼ਿਵਿੰਦਰ ਜੀ ਤੁਸੀਂ ਬੜੀ ਸੋਹਣੀ ਖਬਰ ਦਿੱਤੀ ਆ ਵੀ ਇਸ ਵਾਰੀ ਕਿਸਾਨਾਂ ਦੇ ਨਾਲ ਮਜ਼ਦੂਰ ਵੀ ਨੇ, ਵਿਦਿਆਰਥੀ ਵੀ ਨੇ, ਕਈ ਮੁਲਾਜ਼ਮ ਔਰਗੇਨਾਈਜੇਸ਼ਨ ਵੀ ਨੇ, ਤੇ ਕਿਸਾਨਾਂ ਦੀਆਂ 30 ਜਥੇਬੰਦੀਆਂ ਤੁਸੀਂ ਕਿਹਾ। ਵੈਸੇ ਅਲੱਗ ਅਲੱਗ ਜਥੇਬੰਦੀਆਂ ਹੁੰਦੀਆਂ ਪਰ ਉਹ ਇਕੱਠੀਆਂ ਹੋਊਗਾ 25 ਸਤੰਬਰ ਨੂੰ ਬੰਦ ਦੇ ਸੱਦੇ ਵੇਲੇ। ਆੜ੍ਹਤੀ ਐਸੋਸੀਏਸ਼ਨ ਵਾਲੇ ਵੀ ਨਾਲ ਆ ਗਏ, ਬੜੀ ਚੰਗੀ ਗੱਲ ਆ ਜੀ। ਲੋਕ ਇਕੱਠੇ ਹੋਏ ਨੇ ਕਿਉਂਕਿ ਜੇ ਕਿਸਾਨ ਆ ਜਿਹੜਾ ਧੁਰਾ ਜੀ, ਵੈਸੇ ਤਾਂ ਸ਼ਬਦਾਂ 'ਚ ਤਾਂ ਸਾਨੂੰ ਬਹੁਤ ਕੁਛ ਸਿਖਾਇਆ ਜਾਂਦਾ, ਜੈ ਜਵਾਨ ਜੈ ਕਿਸਾਨ, ਕਿਸਾਨ ਅੰਨਦਾਤਾ ਜੀ, ਫਲਾਨਾ ਜੀ, ਢਿਮਕਾ ਜੀ, ਪਰ ਜਦੋਂ ਅਸਲ ਜ਼ਿੰਦਗੀ ਦੇ ਵਿੱਚ ਕਿਸਾਨ ਦੀ ਹੈਲਪ ਕਰਨ ਦੀ ਕੋਈ ਗੱਲ ਤੁਰਦੀ ਆ, ਜਦੋਂ ਭਾਵਾਂ ਦੀ ਗੱਲ ਤੁਰਦੀ ਆ, ਮੰਡੀਆਂ ਦੇ ਵਿੱਚ ਕਿਸਾਨ ਦੀ ਫਸਲ ਰੁਲਦੀ ਆ, ਉਦੋਂ ਮਤਲਬ ਉਹ ਜੈ ਜਵਾਨ ਜੈ ਕਿਸਾਨ ਵਾਲੀ ਸੀ ਗੱਲ ਭੁੱਲ ਜਾਂਦੇ ਆ, ਸਰਕਾਰਾਂ ਵੀ ਭੁੱਲ ਜਾਂਦੀਆਂ। ਹਾਲਾਂਕਿ ਕਿਸਾਨ ਪੰਜਾਬ 'ਚ ਵੱਡੀ ਗਿਣਤੀ ਦੇ ਵਿੱਚ ਨੇ ਜੀ, ਉਹਨਾਂ ਦੀਆਂ ਵੋਟਾਂ ਕਰਕੇ ਸਰਕਾਰਾਂ ਬਣਦੀਆਂ। ਤੇ ਪਰ ਚੰਗੀ ਗੱਲ ਆ ਜੀ ਜੇ ਹੁਣ ਅਲੱਗ ਅਲੱਗ ਪਾਰਟੀਆਂ ਵਾਲੇ ਵੀ ਕਈ ਮਦਦ ਕਰ ਰਹੇ ਨੇ। ਦੱਸੋ ਪਾਰਟੀਆਂ ਦੀ ਕੀ ਪੋਜੀਸ਼ਨ ਆ ਜੀ ਇਸ ਮਸਲੇ ਤੇ?
ਉਂਝ ਤਾਂ ਜਿਹੜੀ ਹੈਗੀ ਪੋਜੀਸ਼ਨ ਦੀ ਗੱਲ ਕਰਦੇ ਹੋ, ਪਹਿਲੀ ਗੱਲ ਤਾਂ ਹੈਗੀ ਕਿ ਜਿਹੜੀ ਨੀਤੀਆਂ ਨੂਤੀਆਂ ਤਾਂ ਇਹਨਾਂ ਦੀਆਂ ਸਾਰਿਆਂ ਦੀਆਂ ਇੱਕੋ ਜਿਹੀਆਂ ਰਹੀਆਂ ਨੇ ਕਿਸਾਨ, ਕਿਉਂਕਿ ਖਾਸ ਕਰਕੇ ਆਪਾਂ ਇਹਨਾਂ ਨੀਤੀਆਂ ਦੀ ਗੱਲ ਕਰਨੀ ਹੋਵੇ ਤਾਂ ਸਾਨੂੰ ਜਿਹੜਾ 90 ਮੈਲ ਸ਼ੁਰੂ ਦੇ ਵਿੱਚ ਜਾਣਾ ਪਏਗਾ। 90 ਮੈਲ ਸ਼ੁਰੂ ਵਿੱਚ ਇਹਨਾਂ ਨੇ ਜਿਹੜੀਆਂ ਪਾਲਿਸੀਆਂ ਅਪਣਾਈਆਂ ਦੇ ਉਹਦਾ ਖਮਿਆਜ਼ਾ ਹੁਣ ਅਸੀਂ ਭੁਗਤ ਰਹੇ ਹਾਂ ਇਹੋ ਜਿਹੇ ਬਿੱਲਾਂ ਦੇ ਰੂਪ ਦੇ ਵਿੱਚ। ਉਹਦੇ ਵਿੱਚ ਕੀ ਕਾਂਗਰਸ, ਕੀ ਅਕਾਲੀ, ਕੀ ਭਾਜਪਾ, ਇਹ ਸਾਰੇ ਜਿਹੜੇ ਹੈਗੇ ਆ, ਕੀ ਸਮਾਜਵਾਦੀ, ਇਹ ਸਾਰੇ ਸ਼ਾਮਿਲ ਹੋ ਜਾਂਦੇ ਨੇ ਜਿਹਦੀਆਂ ਸਮੇਂ ਸਮੇਂ ਤੇ ਸਰਕਾਰਾਂ ਰਹੀਆਂ ਹੈਗੀਆਂ ਨੇ, ਜਨਤਾ ਦਲ, ਜਨਤਾ ਪਾਰਟੀ, ਜਨਤਾ ਦਲ ਯੂਨਾਈਟਿਡ, ਸੈਕੂਲਰ, ਸਭ। ਲੇਕਿਨ ਇਹਦੇ ਵਿੱਚ ਤੁਸੀਂ ਦੇਖੋ ਕਿ ਜੇ ਆਪਾਂ ਪੰਜਾਬ ਦੇ ਪ੍ਰਸੰਗ ਦੀ ਗੱਲ ਕਰੀਏ, ਹੁਣ ਜਿਹੜੀਆਂ ਲਗਭਗ ਕਈ ਸਾਰੀਆਂ ਪਾਰਟੀਆਂ, ਖਾਸ ਕਰਕੇ ਖੇਤਰੀ ਪਾਰਟੀਆਂ ਦੀ ਗੱਲ ਕਰੀਏ, ਉਹ ਇਸ ਕਾਨੂੰਨ ਦੇ ਵਿਰੋਧ ਦੇ ਵਿੱਚ ਖੜੀਆਂ ਨਜ਼ਰ ਆ ਰਹੀਆਂ ਹੈਗੀਆਂ ਨੇ। ਉਹਨਾਂ ਦਾ ਕਹਿਣਾ ਹੈਗਾ ਕਿ ਇਹ ਕਿਸਾਨੀ ਲਈ ਮਾਰੂ ਹੈ, ਇਹ ਉਹ ਕਹਿ ਰਹੀਆਂ ਹੈਗੀਆਂ ਨੇ। ਪਰ ਇਹਨਾਂ ਦਾ ਜੇ ਕਰੈਕਟਰ ਦੇਖਣਾ ਹੋਵੇ, ਉਹ ਤਾਂ ਮੈਂ ਦੱਸ ਹੀ ਚੁੱਕਾ ਹੈਗਾ ਵੀ ਸਮੇਂ ਸਮੇਂ ਤੇ ਇਹਨਾਂ ਦਾ ਜਿਹੜਾ ਕਰੈਕਟਰ ਬਾਜ਼ਾਰਵਾਦੀ ਰਿਹਾ ਹੈਗਾ, ਤੇ ਉਹ ਬਾਜ਼ਾਰਵਾਦੀ ਦੇ ਨਾਲ ਜਿਹੜਾ ਹੁਣ ਧੌਂਸਵਾਦੀ ਸ਼ਬਦ ਇੱਕ ਹੋਰ ਜੋੜ ਲਓ, ਉਹ ਬੀਜੇਪੀ ਕਰ ਰਹੀ ਹੈਗੀ ਹੈ। ਹੁਣ ਪੰਜਾਬ ਦੇ ਵਿੱਚ ਵੀ ਥੋੜੀ ਜਿਹੀ ਗੱਲ ਕਰਨੀ ਪੈਂਦੀ ਹੈ ਇਹਨਾਂ ਦੇ ਵਿੱਚ, ਕਿਉਂਕਿ ਬਹੁਤ ਲੋਕਾਂ ਨੂੰ ਇਹ ਵਹਿਮ ਹੈ ਕਿ ਅਕਾਲੀ ਦਲ ਨੂੰ ਨਵਾਂ ਵੀ ਅਕਾਲੀ ਦਲ ਤੇ ਫਿਰ ਕਿਸਾਨੀ ਮੁੱਦਿਆਂ ਤੇ ਆ ਗਿਆ ਜੀ। ਅਕਾਲੀ ਦਲ ਨੂੰ ਜਿਹੜਾ ਹੈਗਾ ਸੱਚੀ ਮੁੱਚੀ ਕਿਸਾਨਾਂ ਦਾ ਹੇਜ ਜਾਗ ਪਿਆ, ਕੁਝ ਲੋਕ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿਹੜਾ ਹੈਗਾ ਪੰਜਾਬ ਦੀ ਧੀ ਤੱਕ ਦਾ ਵੀ ਖਿਤਾਬ ਦੇਣ ਨੂੰ ਤੁਰ ਪਏ ਨੇ। ਉਹ ਕਹਿੰਦੇ ਉਹਦਾ ਅਸੀਂ ਸਨਮਾਨ ਕਰਾਂਗੇ, ਉਹਨੇ ਜੀ ਤਖਤਾਂ ਤਾਜਿਆਂ ਨੂੰ ਲੱਤ ਮਾਰ ਦਿੱਤੀ ਹੈ, ਹੁਣ ਪਤਾ ਨਹੀਂ ਕਿੰਨੀ ਕੁ ਲੱਤ ਮਾਰੀ ਹੈਗੀ ਆ ਇਹਦੇ ਬਾਰੇ, ਇਹਦੇ ਬਾਰੇ ਹੀ ਗੱਲ ਕਰਨੀ ਪਹਿਲਾਂ ਬਣਦੀ ਹੈ। ਪਹਿਲੀ ਗੱਲ ਤਾਂ ਹੈ ਕਿ ਅਕਾਲੀ ਦਲ ਦੇ ਇੱਕ ਦਾ ਜਿਹੜਾ ਸ਼ੁਰੂਆਤੀ ਜਿਹੜਾ ਹੈਗਾ ਇੱਕ ਜਿਹੜੇ ਉਹਦੇ ਪ੍ਰਿੰਸੀਪਲ ਨੇ, ਉਹ ਰਹੇ ਸੀਗੇ ਰਾਜਾਂ ਨੂੰ ਮਦਦ ਕਰਦਿਆਂ ਕਿਸਾਨੀ ਮੁੱਦਿਆਂ ਦੇ ਉੱਤੇ, ਜਿਹੜਾ ਸਟੈਂਡ ਪੰਜਾਬ ਦੇ ਪਾਣੀ ਦਾ ਮੁੱਦਾ, ਪੰਜਾਬੀ ਭਾਸ਼ਾ ਦਾ ਮੁੱਦਾ, ਪੰਜਾਬੀ ਭਾਸ਼ਾ ਦਾ ਮੁੱਦਾ ਮਤਲਬ ਚੰਡੀਗੜ੍ਹ ਦਾ ਮੁੱਦਾ, ਇਹ ਤਮਾਮ ਉਹਦੇ ਏਜੰਡੇ ਰਹੇ ਨੇ। ਤੇ ਇੱਥੋਂ ਤੱਕ ਕਿ ਜਦੋਂ 90 ਮਿਆਂ ਤੱਕ ਜਿਹੜਾ ਪੰਜਾਬ ਦੇ ਵਿੱਚ ਜਦੋਂ 90 ਮਿਆਂ ਦੇ ਵਿੱਚ 80 ਮਿਆਂ 90 ਮਿਆਂ ਦਾ ਦਹਾਕਾ ਸੀਗਾ, ਜਦੋਂ ਪੰਜਾਬ ਦਾ ਕਾਲਾ ਦੌਰ ਸੀਗਾ, ਉਹਦੇ ਵਿੱਚ ਜਿਹੜੇ ਫਰਜ਼ੀ ਇਨਕਾਊਂਟਰ ਹੋਏ ਨੇ, ਉਹਨਾਂ ਦੀ ਜਿਹੜੀ ਜਾਂਚ ਦਾ ਮੁੱਦਾ, ਉਹਨਾਂ ਦੀ ਸਹੀ ਜਾਂਚ ਹੋਵੇ, ਦੋਸ਼ੀਆਂ ਨੂੰ ਸਜ਼ਾ ਬਣਦੀ, ਤਮਾਮ ਅਕਾਲੀ ਦਲ ਦੇ ਮੁੱਦੇ ਸੀ। ਅਕਾਲੀ ਦਲ ਨੇ 1996 ਦੇ ਵਿੱਚ ਬੀਜੇਪੀ ਦਲ ਦੁਬਾਰੇ ਜਿਹੜਾ ਹੈਗਾ ਆੜੀ ਪਾਈ, ਉਦੋਂ ਬਾਅਦ ਵਿੱਚ ਆੜੀ ਪਾ ਕੇ ਜਿਹੜਾ ਹੈਗਾ ਉਹਨੂੰ ਸੀਗਾ ਵੀ ਸਾਡੀ ਜਿਹੜੀ ਸਰਕਾਰ ਬਚਦੀ ਰਹਿ ਜੂਗੀ, ਸੈਂਟਰ 'ਚ ਇੱਕ ਭਾਈਵਾਲ ਚਾਹੀਦਾ। ਦੂਸਰੇ ਪਾਸੇ ਸ਼ਹਿਰਾਂ ਦੇ ਵਿੱਚ ਅਕਾਲੀ ਦਲ ਨੂੰ ਜਿਹੜੀ ਵੋਟ ਚਾਹੀਦੀ ਸੀਗੀ, ਉਹਨੂੰ ਸੀਗਾ ਵੀ ਇਹ ਹਿੰਦੂ ਵੋਟ ਹੈ ਜਿਹੜੀ ਉਹ ਬੀਜੇਪੀ ਕਾਂਗਰਸ ਤੋਂ ਖਿੱਚ ਕੇ ਆਪਣੇ ਕੋਲ ਲਿਆਊਗੀ, ਮਤਲਬ ਸਾਡੇ ਗਠਜੋੜ ਲਈ ਲਿਆਊਗੀ, ਤੇ ਬੀਜੇਪੀ ਨੂੰ ਸੀ ਉਂਝ ਪੰਜਾਬ ਸਾਡੀ ਬੁਕਤ ਪੈਣੀ ਨਹੀਂ ਹੈਗੀ, ਅਕਾਲੀ ਦਲ ਦੇ ਥਰੂ ਸਾਡੀ ਬੁਕਤ ਵਗੈਰਾ ਪੈ ਜਾਊਗੀ। ਦੋਹਾਂ ਦੀਆਂ ਆਪਸੀ ਜਿਹੜੀਆਂ ਸਾਂਝ ਭਿਆਲੀਆਂ ਸੀਗੀਆਂ ਉਹ ਸਾਂਝ ਭਿਆਲੀ ਨੂੰ ਇਹਨਾਂ ਨੇ ਹਿੰਦੂ ਸਿੱਖ ਏਕਤਾ ਦਾ ਨਾਂ ਦਿੱਤਾ। ਅਕਾਲੀ ਦਲ ਨੇ ਜਿਹੜਾ ਜਿਵੇਂ 97 ਦੇ ਵਿੱਚ ਸੱਤਾ ਦੇ ਵਿੱਚ ਆਇਆ ਉਦੋਂ ਅਕਾਲੀ ਦਲ ਨੇ ਉਹ ਸਾਰੇ ਪ੍ਰਿੰਸੀਪਲਾਂ ਨੂੰ ਤਿਆਗਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਜਿਹੜਾ ਹੈਗਾ ਪਹਿਲਾ ਵਾਅਦਾ ਇਹੀ ਸੀਗਾ ਵੀ ਜਿਹੜੇ ਹੈਗੇ ਆ ਫੇਕ ਇਨਕਾਊਂਟਰਾਂ ਦੀ ਜਾਂਚ ਹੋਊਗੀ। ਜਦੋਂ ਜਸਵੰਤ ਸਿੰਘ ਖਾਲੜਾ ਦੀ ਵਾਈਫ ਨੇ ਇਹ ਦੁਬਾਰਾ ਜਿਹੜਾ ਉਹਨਾਂ ਨੂੰ ਯਾਦ ਕਰਵਾਇਆ ਕਿ ਤੁਸੀਂ ਕਹਿੰਦੇ ਸੀਗੇ ਕਿ ਭਾਈ ਫਰਜ਼ੀ ਇਨਕਾਊਂਟਰਾਂ ਦੀ ਜਾਂਚ ਹੋਊਗੀ, ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਸੀ ਬੀਬੀ ਤੂੰ ਕਿਹੜੇ ਗੱਡੇ ਮੁਰਦੇ ਦੁਬਾਰੇ ਉਖਾੜਨ ਲੱਗੀ ਆ, ਭੁੱਲ ਜਾ ਇਹਨੂੰ। ਇਹ ਗੱਲ ਉਹਨਾਂ ਨੇ ਜਿਹੜੀ ਹੈਗੀ ਆ ਕੈਨੇਡਾ ਦੇ ਇੱਕ ਰੇਡੀਓ ਦੇ ਉੱਤੇ ਕੁਝ ਸਾਲ ਪਹਿਲਾਂ 2012 ਦੇ ਵਿੱਚ ਦੱਸੀ ਸੀ ਇਹ ਗੱਲ ਕਿ ਮੈਨੂੰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲ ਆਖੀ ਹੈ। ਉਸ ਤੋਂ ਬਾਅਦ ਅਕਾਲੀ ਦਲ ਹੌਲੀ ਹੌਲੀ ਆਉਂਦਾ ਆਉਂਦਾ ਜਿਹੜਾ 2007 ਤੋਂ ਲੈ ਕੇ ਜਿਹੜੀ 17 ਤੱਕ ਦੀ ਜਿਹੜੀ ਇਹਦੀ ਵਾਰੀ ਸੀਗੀ ਉਹਦੇ ਵਿੱਚ ਇਹਨੇ ਹੌਲੀ ਹੌਲੀ ਆਪਣੇ ਪੁਰਾਣੇ ਮੁੱਦੇ ਸਾਰੇ ਭੁਲਾਏ, ਜਿਹਦੇ ਵਿੱਚ ਚੰਡੀਗੜ੍ਹ ਦਾ ਮੁੱਦਾ, ਪੰਜਾਬ ਦੇ ਪਾਣੀਆਂ ਦਾ ਮੁੱਦਾ, ਭਾਸ਼ਾ ਦਾ ਮੁੱਦਾ, ਕਿਸਾਨੀ ਦੇ ਮੁੱਦੇ, ਈਵਨ ਇੱਥੋਂ ਤੱਕ 2012 ਦੇ ਮੈਨੀਫੈਸਟੋ ਵਿੱਚ ਉਹਦੇ ਬਿਲਕੁਲ ਹੀ ਗਾਇਬ ਸੀਗੇ ਮੁੱਦੇ। ਜੇ ਅਕਾਲੀ ਦਲ ਤੁਸੀਂ ਚੱਕ ਕੇ ਦੇਖ ਲਓਗੇ ਮੈਨੀਫੈਸਟੋ 7 ਦੇ ਵਿੱਚ ਬਹੁਤ ਹਲਕੀ ਝਲਕ ਪੈ ਰਹੀ ਸੀਗੀ। ਫਿਰ 17 ਦੇ ਵਿੱਚ ਉਹਨੇ ਮੁੱਦੇ ਜ਼ਰੂਰ ਦੁਬਾਰੇ ਉਠਾਏ ਆਪਣੇ ਮੈਨੀਫੈਸਟੋ ਦੇ ਵਿੱਚ, ਕਿਉਂਕਿ ਉਦੋਂ ਲੱਗਦਾ ਸੀਗਾ ਵੀ ਮੇਰੀ ਜਿਹੜੀ ਹੈਗੀ ਆ ਬਾਜ਼ਾਰ ਤੋਂ ਜਾਣ ਲੱਗੀ ਆ, ਤਾਂ ਉਹਨੇ ਉਹ ਖੇਖਨ ਕੀਤਾ। ਪਰ ਇਹ ਸਾਰੇ ਦੇ ਦੌਰਾਨ ਜੇ ਅਕਾਲੀ ਦਲ ਦੀ ਸਿਰਫ ਇਹੀ ਅਪਰੋਚ ਦੇਖੀ ਵੀ ਉਹ ਕਿਸਾਨੀ ਪੱਖੀ ਸੀ ਜਾਂ ਨਹੀਂ, 2013 ਦੇ ਵਿੱਚ ਗੁਜਰਾਤ ਦੇ ਸਿੱਖਾਂ ਦਾ ਕਿਸਾਨਾਂ ਦਾ ਮਾਮਲਾ ਆਉਂਦਾ ਪੰਜਾਬੀ ਜਾਂ ਸਿੱਖ ਕਿਸਾਨਾਂ ਦਾ, ਜਿਹਦੇ ਵਿੱਚ ਉਦੋਂ ਦਾ ਮੁੱਖ ਮੰਤਰੀ ਗੁਜਰਾਤ ਦਾ ਨਰਿੰਦਰ ਮੋਦੀ ਉਹਨਾਂ ਨੂੰ ਬੇਆਵਾਜ਼ ਕਰਨ ਲੱਗਿਆ ਹੋਇਆ ਸੀਗਾ। ਉਦੋਂ ਮੁੱਦਾ ਜਦੋਂ ਪੱਖਿਆ ਸਭ ਤੋਂ ਪਹਿਲਾਂ ਇਹ ਮੁੱਦਾ ਜਿਹੜਾ ਸੈਂਟਰ ਦੇ ਵਿੱਚ CPI ਦੇ ਜਿਹੜੇ ਹੈਗੇ ਡੀ ਰਾਜਾ ਨੇ ਚੁੱਕਿਆ ਕਿ ਗੁਜਰਾਤ ਦੇ ਜਿਹੜੇ ਹੈਗੇ ਆ ਗੁਜਰਾਤ ਵਸਣ ਵਾਲੇ ਸਿੱਖਾਂ ਦੇ ਉੱਤੇ ਬੜਾ ਮਾੜਾ ਟਾਈਮ ਆਇਆ, ਤਾਂ ਬੀਬੀ ਨੇ ਉੱਠ ਕੇ ਉਹਨੂੰ ਕਿਹਾ ਕਿ ਤੂੰ ਬੋਲਣ ਵਾਲਾ ਕੌਣ ਹੁੰਦਾ, ਇਹ ਤਾਂ ਕੋਈ ਮੁੱਦਾ ਹੀ ਨਹੀਂ ਹੈਗਾ, ਤੁਸੀਂ ਚੁੱਪ ਕਰਕੇ ਬਹਿ ਜਾਓ। ਇਹੀ ਬੀਬੀ ਹਰਸਿਮਰਤ ਕੌਰ ਜਿਹਨੂੰ ਅੱਜ ਕੱਲ੍ਹ ਬਹੁਤ ਵੱਡੀ ਲੀਡਰ ਬਣਾਉਣ ਲੱਗੇ ਹੋਏ ਨੇ ਕੁੱਝ ਲੋਕ। ਫਿਰ ਉਹ ਤੋਂ ਬਾਅਦ ਵਿੱਚ ਹੋਇਆ ਕਿ 2013 ਦੀ ਗੱਲ ਹੈ ਜਨਮਜੀਤ, ਸਤੰਬਰ ਅਕਤੂਬਰ ਮਹੀਨੇ ਦੀ, ਉਦੋਂ ਮੈਂ ਇੱਕ ਦੇਸ਼ ਸੇਵਕ ਦੇ ਵਿੱਚ ਇਹੀ ਸਟੋਰੀ ਕੀਤੀ ਸੀਗੀ। ਮੈਂ ਉਹਨਾਂ ਦਿਨਾਂ 'ਚ ਦੇਸ਼ ਸੇਵਕ ਦਾ ਚੀਫ ਸਬ ਐਡੀਟਰ ਹੁੰਦਾ ਸੀਗਾ ਕਿ ਗੁਜਰਾਤ ਦੇ ਜਿਹੜੇ ਵਸਣ ਵਾਲੇ ਸਿੱਖਾਂ ਦਾ ਬੁਰਾ ਹਾਲ ਆਪਾਂ ਰੇਡੀਓ ਤੋਂ ਵੀ ਉਦੋਂ ਇੰਟਰਵਿਊ ਕਰਾਉਂਦੇ ਰਹੇ ਹਾਂ। ਤੇ ਜਿਹੜੇ ਦਿਨ ਸਟੋਰੀ ਅਖਬਾਰ ਦੇ ਵਿੱਚ ਲੱਗੀ ਅਕਾਲੀ ਦਲ ਨੇ ਉਸੇ ਦਿਨ ਹੀ ਨਕਲੀ ਗੁਜਰਾਤੀ ਸਿੱਖ ਨੇ ਜਿਹੜੇ ਉਹ ਬੱਸਾਂ ਵਿੱਚ ਬਿਠਾ ਕੇ ਉਹਨਾਂ ਦੇ ਸੈਕਟਰੀਏਟ ਮੂਹਰੇ ਲਵਾਏ ਗੇੜੇ, ਤੇ ਇਹ ਦਿਖਾਇਆ ਮੀਡੀਆ ਨੂੰ, ਦੱਸਿਆ ਕਿ ਜਿਹੜਾ ਮੀਡੀਆ 'ਚ ਖਬਰਾਂ ਆ ਰਹੀਆਂ ਨੇ ਜੀ ਝੂਠੀਆਂ ਨੇ। ਫਿਰ ਅਗਲੇ ਦਿਨ ਮੈਨੂੰ ਸਟੋਰੀ ਕਰਨੀ ਪਈ ਕਿ ਉਹ ਜਿਹੜੇ ਇਹਨਾਂ ਨੇ ਨਕਲੀ ਸਿੱਖ ਇਕੱਠੇ ਕੀਤੇ ਸੀ ਕੌਣ ਸੀ, ਉਹਦੇ ਵਿੱਚ ਕੋਈ ਬਿਜ਼ਨਸਮੈਨ ਸੀ, ਕੁਝ ਹੋਰ ਸੀ, ਪਰ ਉਹ ਕੋਈ ਕਿਸਾਨ ਨਹੀਂ ਸੀਗੇ। ਸੋ ਆਹ ਕੁਛ ਜਿਹੜਾ ਅਕਾਲੀ ਦਲ ਕਰਦਾ ਰਿਹਾ। ਹੁਣ ਜੇ ਰਾਜਾਂ ਨੂੰ ਵੱਧ ਅਧਿਕਾਰ ਦੀ ਗੱਲ, ਰਾਜਾਂ ਦੀ ਖੁਦਮੁਖਤਿਆਰੀ ਜਾਂ ਫੈਡਰਲ ਸਿਸਟਮ ਦੀ ਗੱਲ ਕਰੀਏ, ਕਸ਼ਮੀਰ ਦੀ ਜਿਹੜੀ 370 ਵਾਲੀ ਧਾਰਾ ਜਦੋਂ ਮਨਸੂਖ ਕੀਤੀ ਗਈ ਅਕਾਲੀ ਦਲ ਚੋਣ ਤੱਕ ਨਹੀਂ ਕੀਤਾ। ਹੁਣ ਤੱਕ ਕੁਝ ਦਿਨ ਪਹਿਲਾਂ ਤੱਕ ਅਕਾਲੀ ਦਲ ਜਿਹੜਾ ਉੱਚੀ ਉੱਚੀ ਬੋਲਦਾ ਰਿਹਾ ਕਿ ਇਹ ਬਿੱਲ ਜਿਹੜੇ ਹੈਗੇ ਨੇ ਬਹੁਤ ਵਧੀਆ ਨੇ, ਐਵੇਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਿਸਾਨਾਂ ਦੇ ਲੀਡਰ। 2015 ਦੇ ਵਿੱਚ ਜਦੋਂ ਕਿਸਾਨੀ ਸੰਘਰਸ਼ ਚੱਲਿਆ ਸੀ, ਹਾਲੇ ਥੋੜਾ ਸਮਾਂ ਹੀ ਹੋਇਆ ਵਾ, ਅਕਾਲੀ ਦਲ ਦਾ ਰਾਜ ਸੀਗਾ ਤੇ ਸੁਖਬੀਰ ਸਿੰਘ ਬਾਦਲ ਇਹਨਾਂ ਸਾਰੇ ਕਿਸਾਨਾਂ ਨੂੰ ਮਾਓਵਾਦੀ ਕਹਿੰਦਾ ਰਿਹਾ। ਜਦੋਂ ਕਿਸਾਨਾਂ ਨੇ ਕਿਹਾ ਵੀ ਭਾਈ ਤੈਨੂੰ ਅਸੀਂ ਆਪਣੇ ਇਲਾਕੇ 'ਚ ਨਹੀਂ ਵੜਨ ਦਿੰਦਾ, ਉਹਨੇ ਗੰਦੀਆਂ ਗਾਲਾਂ ਕੱਢ ਕੇ ਕਹਿੰਦਾ ਰਿਹਾ ਕਿ ਮੈਂ ਤੁਹਾਡੇ ਇਲਾਕੇ 'ਚ ਵੜੂੰਗਾ, ਮੈਨੂੰ ਰੋਕ ਕੇ ਦਿਖਾਓ। ਉਦੋਂ ਵੀ ਮੈਨੂੰ ਜਿਹੜਾ ਹੈਗਾ ਲੁਟੇਰੇ ਵਗੈਰਾ ਕਈ ਸਾਰੇ ਸ਼ਬਦ ਸੁਖਬੀਰ ਸਿੰਘ ਬਾਦਲ ਬੋਲਦਾ ਰਿਹਾ। ਹੁਣ ਇਹ ਤਮਾਮ ਕੈਰੈਕਟਰ ਇਹਨਾਂ ਦਾ, ਤੇ ਹੁਣ ਜਦੋਂ ਲੱਗਿਆ ਵੀ ਸਾਡਾ ਜਿਹੜਾ ਸਾਰਾ ਬੇਸ ਹੀ ਖੁਰ ਗਿਆ, ਅਸੀਂ ਜਮਾਂ ਹੀ ਜਿਹੜਾ ਕਿਸੇ ਜੋਗਾ ਨਹੀਂ ਰਹਿਣਾ, ਫਿਰ ਇਹਨਾਂ ਨੇ ਪਖੰਡ ਕਰ ਲਿਆ। ਹਾਲਾਂਕਿ ਕੁਝ ਦਿਨ ਪਹਿਲਾਂ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਘੁੰਮਣੇ ਚੋਂ ਕੱਢਿਆ, ਵੱਡੇ ਬਾਦਲ ਨੂੰ, ਕਿ ਤੂੰ ਇਹ ਬਿੱਲ ਦੇ ਹੱਕ ਦੇ ਵਿੱਚ ਬਿਆਨ ਦੇ, ਉਹਨੇ ਬਿਆਨ ਦਿੱਤਾ ਵੀ। ਲੇਕਿਨ ਜਦੋਂ ਸਾਰੀ ਜ਼ਮੀਨ ਖਿਸਕਦੀ ਲੱਗੀ ਉਦੋਂ ਅਕਾਲੀ ਦਲ ਨੇ ਜਿਹੜਾ ਪੈਂਸਲ ਲੈ ਲਿਆ, ਤੇ ਹੁਣ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਚੀਚੀ ਤੇ ਲਹੂ ਲਾ ਕੇ ਸ਼ਹੀਦ ਬਣਿਆ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਜੀ
ਬਿਲਕੁਲ ਜੀ ਦੋਸਤੋ, ਤੁਹਾਨੂੰ ਪਤਾ ਹੈ ਮੰਗਲਵਾਰ ਨੂੰ ਕੇਨੀ ਧਾਲੀਵਾਲ ਜੀ ਸਟੂਡੀਓ ਦੇ ਵਿੱਚ ਆਉਂਦੇ ਹੁੰਦੇ ਨੇ ਜੀ, ਤੁਹਾਨੂੰ ਜ਼ਰੂਰੀ ਟਿਪਸ ਦੇ ਕੇ ਜਾਂਦੇ ਨੇ ਮੌਰਗੇਜ ਸੰਬੰਧੀ। ਤੁਹਾਨੂੰ ਪਤਾ ਉਹਨਾਂ ਦਾ ਲੰਬਾ ਤਜਰਬਾ ਹੈ ਮੌਰਗੇਜ ਦਾ, ਪਿਛਲੇ 18 ਸਾਲਾਂ ਤੋਂ ਉਹ ਮੌਰਗੇਜ ਇੰਡਸਟਰੀ ਨਾਲ ਜੁੜੇ ਹੋਏ ਨੇ ਜੀ। ਅਨੇਕਾਂ ਹੀ ਉਹਨਾਂ ਨੇ ਮੌਰਗੇਜ ਮਿਲੀਅਨ ਆਫ ਡਾਲਰ ਦੀ ਵੋਲਿਊਮ ਉਹਨਾਂ ਨੇ ਮੌਰਗੇਜ ਦੀ ਕਰਵਾਈ ਹੈ, ਤੇ ਨਾਲ ਦੀ ਨਾਲ ਇਹਦੇ ਵਿੱਚ ਕਈ ਤਰ੍ਹਾਂ ਦੇ ਕੰਮ ਹੁੰਦੇ ਨੇ, ਨਵੀਂ ਮੌਰਗੇਜ, ਪੁਰਾਣੀ ਰਿਨਿਊਲ ਆਉਣੀ, ਇੰਡਸਟਰੀਅਲ ਕਮਰਸ਼ੀਅਲ ਮੌਰਗੇਜਸ, ਤੇ ਲਾਈਨ ਆਫ ਕ੍ਰੈਡਿਟਸ, ਤੇ ਪ੍ਰਾਈਵੇਟ ਲੈਂਡਿੰਗ, ਸੈਕਿੰਡ ਮੌਰਗੇਜ ਲੈ ਕੇ ਦੇਣੀ, ਕਈ ਤਰ੍ਹਾਂ ਦਾ ਕੰਮ ਹੁੰਦਾ ਜੀ। ਮੌਰਗੇਜ ਇੰਡਸਟਰੀ ਕਾਫੀ ਵੱਡੀ ਹੈਗੀ ਹੈ ਜੀ, ਇਹਨਾਂ ਦਾ 18 ਸਾਲ ਦਾ ਤਜਰਬਾ ਸਾਡੇ ਨਾਲ ਹਾਜ਼ਰ ਨੇ। ਪਰ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਇੱਕ ਵਾਰੀ ਯਾਦ ਕਰਵਾ ਦਿੰਦਾ, 905-812-2800 ਇਹਨਾਂ ਦਾ ਨੰਬਰ ਆ। ਮੌਰਗੇਜ ਸੰਬੰਧੀ ਕੋਈ ਵੀ ਸਵਾਲ ਜਵਾਬ ਹੋਵੇ ਤੁਸੀਂ ਇਹਨਾਂ ਨਾਲ ਫੋਨ ਤੇ ਵੀ ਗੱਲ ਕਰ ਲਓ, ਵੈਸੇ ਅਪੁਆਇੰਟਮੈਂਟ ਬਣਾ ਕੇ ਤੁਸੀਂ ਅਪੁਆਇੰਟਮੈਂਟ ਬਣਾ ਕੇ ਪੂਰੇ ਪ੍ਰਕੋਸ਼ਨ ਲੈ ਕੇ ਆਫਿਸ ਜਾਣਾ ਇਹਨਾਂ ਦਾ, ਆਫਿਸ 8 ਬਰਟੇਨੀਆ ਰੋਡ, ਬਰਟੇਨੀਆ ਤੇ ਮੇਵਿਸ
ਥੈਂਕ ਯੂ ਜੀ, ਥੈਂਕ ਯੂ।
ਅਜਵਾਲ ਸਾਹਿਬ, ਬੈਸਟ ਰੇਟਸ ਕੀ ਨੇ ਜੀ?
ਸੌਰੀ, ਆਈ ਕੈਂਟ ਹੀਅਰ ਯੂ ਪ੍ਰੋਪਰਲੀ।
ਅੱਜ ਦੇ ਮੌਰਗੇਜ ਜੀ?
ਹੈਲੋ,
ਹਾਂਜੀ ਹਾਂਜੀ, ਅੱਜ ਦੇ ਬੈਸਟ ਰੇਟਸ ਕੀ ਨੇ ਜੀ ਮੌਰਗੇਜ ਦੇ?
ਹਾਂ, ਅੱਜ ਦੇ ਬੈਸਟ ਵਿੱਚ ਜਿਹੜਾ 5 ਸਾਲ ਦਾ ਵੇਰੀਏਬਲ ਰੇਟ ਹੈ, ਦੈਟਸ ਸਟਾਰਟ ਫਰੋਮ 1.80%, ਔਰ ਇਹਦੇ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ that is starts from 2.95%, aur jinna lokan de credit maade ne, so ja self employed individuals ne, so unna di jehdi secure line of credit is starts from 5.99 to 11.99%, so depend karda ke unna de property de vich equity kinni hai ਔਰ ਉਹਨਾਂ ਦਾ ਕ੍ਰੈਡਿਟ ਕਿਸ ਤਰ੍ਹਾਂ ਦਾ ਹੈਗਾ। ਸੋ ਜਿਵੇਂ ਮੈਂ ਦੱਸਾਂ ਕਿ ਅਸੀਂ ਪਿਛਲੀ ਵੀਕ ਕਿਸੇ ਦੀ ਜਿਹੜੀ ਆ 2 ਵੀਕ ਪਹਿਲਾਂ ਅਪਰੂਵਲ ਕਰਵਾਈ ਸੀ, ਉਹ ਇਸ ਵੀਕ ਉਹਦੀ ਫੰਡ ਹੋ ਰਹੀ ਆ $60,000, ਹੀ ਇਜ਼ ਇਨ ਟਰਕਿੰਗ ਇੰਡਸਟਰੀ। ਤੋ ਇੱਕ ਅਸੀਂ ਜਿਹੜੀ ਆ ਪਿਛਲੀ ਵੀਕ ਅਪਰੂਵਲ ਵਾਸਤੇ ਭੇਜੀ ਆ $112,000, ਤੋ ਉਹਦੀ ਵੀ ਜਿਹੜੀ ਆ ਉਹ ਐਸ ਬੀ ਆਈ ਅਪਰੂਵਲ ਆ ਜਾਏਗੀ। ਤੋ ਦੈਟਸ ਵਟ ਵੀ ਆਰ ਡੂਇੰਗ, ਦੈਟਸ ਵਟ ਵੀ ਆਰ ਹੈਲਪਿੰਗ ਪੀਪਲ ਅਕੋਰਡਿੰਗਲੀ।
ਬਿਲਕੁਲ ਜੀ, ਜੇ ਸਾਨੂੰ ਸੈਕਿੰਡ ਮੌਰਗੇਜ ਚਾਹੀਦੀ ਹੋਵੇ ਤੇ ਕੀ ਕਰਨਾ ਚਾਹੀਦਾ ਜੀ? ਤੇ ਨਾਲ ਇਹ ਵੀ ਦੱਸ ਦੋ ਵੀ ਸੈਕਿੰਡ ਮੌਰਗੇਜ ਦਾ ਵੀ ਰਿਵੋਲਵਿੰਗ ਕ੍ਰੈਡਿਟ ਹੁੰਦਾ?
ਗੁੱਡ ਕੁਐਸਚਨ। ਸੋ ਸੈਕਿੰਡ ਮੌਰਗੇਜ ਜਿਹੜੀ ਆ ਕਿਉਂ ਚਾਹੀਦੀ ਆ? ਸੈਕਿੰਡ ਮੌਰਗੇਜ ਤਾਂ ਚਾਹੀਦੀ ਹੁੰਦੀ ਆ ਜਦੋਂ ਤੁਹਾਡੇ ਕ੍ਰੈਡਿਟ ਜਿਹੜਾ ਹੈਗਾ ਟੋਟਲੀ ਡਿਸਟਿਨ ਹੋਵੇ, ਤੋ ਖਰਾਬ ਟੋਟਲੀ ਬੈਡ ਕ੍ਰੈਡਿਟ ਹੋਵੇ, ਤੋ ਜਾਂ ਜਿਹੜੀ ਤੁਹਾਡੀ ਇਨਕਮ ਆ ਉਹ ਤੁਸੀਂ ਕੁਆਲੀਫਾਈ ਨਾ ਕਰ ਸਕਦੇ ਹੋਵੋ, ਡਜ਼ਨਟ ਮੈਟਰ ਸਟੇਟਡ ਇਨਕਮ ਔਰ ਡਿਕਲੇਅਰਡ ਇਨਕਮ। ਤੋ ਉਹਦੇ ਵਾਸਤੇ ਜਿਹੜੀ ਸੈਕਿੰਡ ਮੌਰਗੇਜ ਆ, ਅਗਰ ਪ੍ਰੋਪਰਟੀ ਦੇ ਵਿੱਚ ਐਕੁਟੀ ਹੈਗੀ ਆ ਤਾਂ ਉਹ ਲੈ ਲੈਣੀ ਚਾਹੀਦੀ ਆ, ਬਟ ਇਹ ਦੇਖਣਾ ਚਾਹੀਦਾ ਕਿ ਜਿਹੜੀ ਤੁਹਾਡੀ ਮੌਰਗੇਜ ਸੈਕਿੰਡ ਮੌਰਗੇਜ ਹੈਗੀ ਆ ਤਾਂ ਉਹ ਤੁਹਾਨੂੰ ਰੀਜ਼ਨੇਬਲ ਰੇਟ ਔਰ ਰੀਜ਼ਨੇਬਲ ਟਰਮਸ ਐਂਡ ਕੰਡੀਸ਼ਨ 'ਤੇ ਔਰ ਰੀਜ਼ਨੇਬਲ ਫੀਸ ਦੇ ਉੱਤੇ ਮਿਲ ਰਹੀ ਆ। ਤੋ ਅਗਰ ਮਿਲਦੀ ਆ ਤਾਂ ਕੋਈ ਇਹਦੇ ਵਿੱਚ ਨਹੀਂ ਹੁੰਦਾ ਕਿ ਜੀ ਸੈਕਿੰਡ ਮੌਰਗੇਜ ਅਸੀਂ ਨਹੀਂ ਲੈਣੀ, ਕਿਉਂਕਿ ਕਈ ਵਾਰ ਲੋਕ ਸੈਕਿੰਡ ਮੌਰਗੇਜ ਨਾ ਸੁਣ ਕੇ ਡਰ ਜਾਂਦੇ ਆ, ਬਟ ਇਹਦੇ ਫਾਇਦੇ ਕਾਫੀ ਹੁੰਦੇ ਨੇ। ਫਾਰ ਐਗਜ਼ਾਮਪਲ, ਤੁਸੀਂ ਕੋਈ ਬੇਸਮੈਂਟ ਅਪਾਰਟਮੈਂਟ ਬਣਾਉਣੀ ਹੈਗੀ ਆ, ਉੱਥੋਂ ਤੁਹਾਨੂੰ $800-900 $1200 ਕਿਰਾਇਆ ਆ ਜਾਊ, ਅਤੇ ਜੇ ਤੁਹਾਡੀ ਸੈਕਿੰਡ ਮੌਰਗੇਜ ਲੈ ਕੇ $400-500 ਮਹੀਨੇ ਦੀ ਪੇਮੈਂਟ ਆ ਸੈਕਿੰਡ ਮੌਰਗੇਜ ਦੀ, ਅਤੇ ਤੁਹਾਨੂੰ ਉਹਦੇ ਵਿੱਚ ਤਾਂ ਬੈਨੀਫਿਟ ਹੀ ਹੈਗਾ, ਕਿਉਂਕਿ ਪੈਸੇ ਜ਼ਿਆਦਾ ਆਉਣਗੇ ਤੁਹਾਨੂੰ। ਔਰ ਜਿਹੜਾ ਕਈ ਵਾਰੀ ਰੇਟ ਨਹੀਂ ਦੇਖੀਦਾ ਹੁੰਦਾ, ਉਹਦੇ ਬੈਨੀਫਿਟ ਦੇਖੀਦੇ ਹੁੰਦੇ ਨੇ ਕਿ ਕੀ ਉਹ ਤੁਹਾਡਾ ਜਿਹੜਾ ਪਰਪਜ਼ ਸੋਲਵ ਕਰ ਸਕਦੀ ਆ ਉਹ ਸੈਕਿੰਡ ਮੌਰਗੇਜ ਕਿ ਨਹੀਂ। ਅਗਰ ਉਹ ਪਰਪਜ਼ ਜਿਹੜਾ ਸੋਲਵ ਕਰ ਸਕਦੀ ਆ ਤਾਂ ਦੈਨ ਯੈਸ ਯੂ ਸ਼ੁਡ ਗੋ ਅਹੈਡ ਫਾਰ ਦੈਟ। ਹਾਂਜੀ, ਅਤੇ ਦੂਸਰਾ, ਸੋਰੀ ਦੂਸਰਾ ਤੁਸੀਂ ਰਿਵੋਲਵਿੰਗ ਕ੍ਰੈਡਿਟ। ਹਾਂ, ਸੋ ਦੇਖੋ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੁੰਦੀ ਆ ਚੰਦ ਜੀ, ਉਹਦੇ ਵਿੱਚ ਜਿਹੜਾ ਰਿਵੋਲਵਿੰਗ ਕ੍ਰੈਡਿਟ ਹੁੰਦਾ, ਰਿਵੋਲਵਿੰਗ ਕ੍ਰੈਡਿਟ ਇਹ ਹੈ ਵੀ ਜੇ ਤੁਸੀਂ ਫਾਰ ਐਗਜ਼ਾਮਪਲ 50,000 ਦੀ ਜਾਂ 60,000 ਦੀ ਲਾਈਨ ਆਫ ਕ੍ਰੈਡਿਟ ਲਈ ਆ, ਤਾਂ ਤੁਸੀਂ $10,000 ਮੋੜਤਾ ਵਿੱਚੋਂ ਅਤੇ ਦੁਬਾਰਾ $10,000 ਫੇਰ ਤੁਸੀਂ ਚੱਕ ਸਕਦੇ ਹੋ। ਬਟ ਮੈਂ ਇੱਥੇ ਇੱਕ ਗੱਲ ਦੱਸਾਂ ਕਿ ਮੋਸਟ ਜਿਹੜੀਆਂ ਲਾਈਨ ਆਫ ਸਿਕਿਓਰ ਨਾ ਸੋਰੀ ਸੈਕਿੰਡ ਮੌਰਗੇਜ ਜਿਹੜੀਆਂ ਹੁੰਦੀਆਂ ਨੇ ਉਹ ਰਿਵੋਲਵਿੰਗ ਕ੍ਰੈਡਿਟ ਨਹੀਂ ਹੁੰਦੀਆਂ, ਅਤੇ ਸਿਰਫ ਇੱਕ ਲੈਂਡਰ ਮਾਰਕੀਟ ਪਲੇਸ ਦੇ ਵਿੱਚ ਸਾਡੇ ਨਾਲ ਕੰਮ ਕਰਦਾ, ਤੋ ਉਹ ਜਿਹੜੇ ਹੈਗੇ ਨੇ ਉਹ ਜਿਹੜੀ ਆ ਰਿਵੋਲਵਿੰਗ ਕ੍ਰੈਡਿਟ ਦੇ ਦਿੰਦੇ ਨੇ। ਫਾਰ ਐਗਜ਼ਾਮਪਲ, ਜੇ ਕਿਸੇ ਨੂੰ 50,000 ਦੀ ਸੈਕਿੰਡ ਮੌਰਗੇਜ ਚਾਹੀਦੀ ਆ ਤਾਂ ਉਹ 50,000 ਦੀ ਸੈਕਿੰਡ ਮੌਰਗੇਜ ਉਹਨਾਂ ਨੂੰ ਮਿਲ ਜਾਂਦੀ ਆ, ਅਤੇ ਅਗਰ ਤੁਸੀਂ $5,000 ਜਾਂ $10,000 ਮੋੜ ਵੀ ਦਿੰਦੇ ਆ ਤਾਂ ਦੁਬਾਰਾ ਉਹ $5,000 ਜਾਂ $10,000 ਤੁਸੀਂ ਦੁਬਾਰਾ ਉਸ ਕੰਪਨੀ ਤੋਂ ਲੈ ਸਕਦੇ ਹੋ ਬਿਨਾਂ ਕਿਸੇ ਫੀਸ ਤੋਂ, ਬਿਨਾਂ ਕਿਸੇ ਲੋਅਰ ਦੀ ਫੀਸ ਤੋਂ, ਬਿਨਾਂ ਕਿਸੇ ਬ੍ਰੋਕਰ ਫੀਸ ਤੋਂ ਉਹ ਤੁਸੀਂ ਲੈ ਸਕਦੇ ਹੋ। ਬਟ ਇਹ ਇੱਕੋ ਇੱਕ ਜਿਹੜਾ ਲੈਂਡਰ ਆ ਮਾਰਕੀਟ ਪਲੇਸ ਦੇ ਵਿੱਚ, ਸੋ ਐਕਸਕਲੂਸਿਵਲੀ ਜਿਹੜੀ ਉਹ ਕੰਪਨੀ ਉਹ ਸਾਡੇ ਨਾਲ ਕੰਮ ਕਰਦੀ ਹੈ, ਤੋ ਉਹ ਜਿਹੜੇ ਨੇ ਉਹ ਸੈਕਿੰਡ ਮੌਰਗੇਜ ਦੇ ਵਿੱਚ ਰਿਵੋਲਵਿੰਗ ਨੂੰ ਉਹ ਲੈ ਲੈਂਦੇ ਨੇ। ਤੋ ਇਸ ਕਰਕੇ ਅਗਰ ਤੁਹਾਡੀ ਕਿਸੇ ਦੀ ਵੀ ਕੋਈ ਸੈਕਿੰਡ ਮੌਰਗੇਜ ਹੋ ਰਹੀ ਆ ਜਾਂ ਹੋਣ ਵਾਲੀ ਆ ਤਾਂ ਜਸਟ ਬਿਫੋਰ ਯੂ ਸਾਈਨ ਵਿਦ ਅਦਰ ਇੰਡੀਵਿਜੁਅਲਸ ਔਰ ਅਦਰ ਪ੍ਰੋਫੈਸ਼ਨਲਸ, ਸੋ ਜਸਟ ਗਿਵ ਅਸ ਅ ਕਾਲ, ਵੀ ਕੁਡ ਹੈਲਪ ਯੂ ਆਊਟ ਮੋਰ ਪ੍ਰੋਬਲੀ।
ਬਿਲਕੁਲ ਜੀ, ਨੰਬਰ 905-812-2800 ਹੈਗਾ। ਕਿੰਨੀ ਧਾਲੀਵਾਲ ਜੀ ਦਾ? ਧਾਲੀਵਾਲ ਸਾਹਿਬ, ਤੁਸੀਂ ਸਿਕਿਓਰਡ ਲਾਈਨ ਆਫ ਕ੍ਰੈਡਿਟ ਦੀ ਵਿੱਚ ਦੀ ਗੱਲ ਕਰਕੇ ਗਏ ਸੀ, ਇਹ ਕਿੰਨੀ ਕੁ ਲਿਮਿਟ ਹੁੰਦੀ ਹੈ, ਇਹਦੀ ਕਿੱਥੋਂ ਤੱਕ ਮਿਲ ਸਕਦੀ ਹੈ ਆਪਾਂ ਨੂੰ?
ਜਿਹੜੀ ਇਹਦੀ ਲਿਮਿਟ ਹੁੰਦੀ ਆ, ਲਿਮਿਟ ਇਹਦੀ ਜਿੰਨੀ ਕੁ ਪ੍ਰੋਪਰਟੀ ਦੇ ਵਿੱਚ ਐਕੁਇਟੀ ਹੁੰਦੀ ਆ, ਮੋਸਟਲੀ ਇਹਦੀ ਲਿਮਿਟ ਹੋ ਸਕਦੀ ਆ ਪ੍ਰੋਪਰਟੀ ਦੀ 75% ਜਾਂ 80% ਵੈਲਿਊ ਤੱਕ ਦੀ।
ਤੋ ਜਿੰਨੀ ਤੁਹਾਡੀ ਬਾਕੀ ਤੁਹਾਨੂੰ ਲੋੜ ਕੀ ਆ, ਤੁਹਾਡੀ ਨੀਡ ਕੀ ਆ, ਤੋ ਜਿਹੜਾ ਲੈਂਡਰ ਆ ਉਹ ਦੇਖਦਾ ਕਿ ਤੁਸੀਂ ਲੈ ਰਹੇ ਹੋ ਸਕਦਾ 3.5 ਲੱਖ ਦੀ ਵੀ ਮਿਲ ਜਾਵੇ, ਜਿਵੇਂ ਮੈਂ ਪਿਛਲੀ ਵਾਰੀ ਤੁਹਾਨੂੰ ਇੱਕ ਵਾਰੀ ਯਾਦ ਹੋਣਾ ਦੱਸਿਆ ਸੀ ਕਿਸੇ ਦੀ ਮੈਂ 3.5 ਲੱਖ ਦੀ ਵੀ ਦਵਾਈ ਸੀਗੀ, ਇੱਕ ਦੀ ਮੈਂ ਦਵਾਈ ਸੀਗੀ 2.5 ਲੱਖ ਦੀ ਵੀ, ਕਿਉਂਕਿ ਉਹਨੇ ਪਿਛਲੇ ਇੱਕ ਸਾਲ ਦੀ ਗੱਲ ਆ, ਉਹਨੇ ਉਦੋਂ ਏਅਰਪੋਰਟ ਦੀ ਆਪਦੀ ਟੈਕਸੀ ਦੀ ਕੋਈ ਪਲੇਟ ਵਗੈਰਾ ਲੈਣੀ ਸੀਗੀ, ਉਦੋਂ ਉਹਨੂੰ 2.5 ਲੱਖ ਦੀ ਵੀ ਦਵਾਈ ਸੀਗੀ, ਤੋ 3.5 ਲੱਖ ਦੀ ਵੀ ਦਵਾਈ ਆ। ਸੋ ਡਿਪੈਂਡ ਕਰਦਾ ਤੁਸੀਂ ਕੀ ਲੈਣਾ ਹੈ, ਤੁਹਾਡਾ ਰੀਜ਼ਨੇਬਲ ਜਿਹੜਾ ਜਿਹੜਾ ਵੈਲਿਡ ਰੀਜ਼ਨ ਜਿਹੜਾ ਚਾਹੀਦਾ ਹੈਗਾ, ਤੋ ਯੈਸ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈ। ਤੋ ਜੇ ਅਗਰ ਤੁਹਾਡੀ ਪ੍ਰੋਪਰਟੀ ਦੇ ਵਿੱਚ ਵੈਲ ਐਕੁਟੀ ਹੈਗੀ ਹੈ ਤਾਂ ਉਹਦੇ ਅਕੋਰਡਿੰਗਲੀ ਮਿਲ ਸਕਦੀ ਹੈ।
ਨੰਬਰ ਦੇ ਜੋ ਜੀ ਕਰੀ
9058122800 905-812-2800।
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਦੋਸਤੋ ਧਾਲੀਵਾਲ ਸਾਹਿਬ ਮਿਹਰਬਾਨੀ, ਧਾਲੀਵਾਲ ਸਾਹਿਬ ਦੇਖੋ ਲਾਈਨ ਆਫ ਕ੍ਰੈਡਿਟ ਲੈ ਕੇ ਦਿੰਦੇ ਨੇ, ਐਮਰਜੈਂਸੀ ਪੈ ਗਈ ਜਿਵੇਂ ਦੱਸਿਆ ਇਹਨਾਂ ਨੇ, ਕ੍ਰੈਡਿਟ ਖਰਾਬ ਆ, ਐਕੁਟੀ ਹੈਗੀ ਆ, ਪ੍ਰੋਪਰਟੀ 'ਚ ਪੈਸੇ ਚਾਹੀਦੇ ਨੇ, ਸੈਕਿੰਡ ਮੋਰਗੇਜ, ਨਵੀਂ ਮੋਰਗੇਜ ਲੈਣੀ ਆ ਜਾਂ ਮੋਰਗੇਜ ਰਿਨਿਊਅਲ, ਅਤੇ ਫਿਰ ਤੁਸੀਂ ਇੱਕ ਵਾਰੀ ਇਹਨਾਂ ਨਾਲ ਤਾਲਮੇਲ ਕਰਿਓ, ਓਨੈਸਟ ਓਪੀਨੀਅਨ ਦੇਣਗੇ ਤੁਹਾਨੂੰ।
ਸੋ
ਇਸੇ ਕਰਕੇ ਹੀ
ਜਿਹੜੀ ਮੈਨੂੰ ਨਾ ਮੈਂ ਦੱਸਿਆ ਕਿ ਸੈਕਿੰਡ ਮੋਰਗੇਜ ਦੇ ਵਿੱਚ ਜਿਹੜਾ ਰਿਵੋਲਵਿੰਗ ਕ੍ਰੈਡਿਟ ਆ, ਅਗਰ ਤੁਹਾਨੂੰ ਪੈਸਿਆਂ ਦੀ ਫੇਰ ਲੋੜ ਪੈ ਗਈ ਆ, ਪੈਸੇ ਤੁਸੀਂ ਯੂਜ਼ ਕਰ ਲਏ ਆ, ਫੇਰ ਲੋੜ ਪੈ ਗਈ ਆ, ਤਾਂ ਉਹਦੇ ਵਿੱਚ ਕੋਈ ਫਿਰ ਫੀਸ ਵਗੈਰਾ ਨਹੀਂ, ਕੋਈ ਲੋਅਰ ਦੀ ਫੀਸ ਨਹੀਂ। ਨਹੀਂ ਤਾਂ ਕਈ ਵਾਰੀ ਕੀ ਹੁੰਦਾ, ਅਗਰ ਤੁਸੀਂ ਲੱਸੇ ਸੈਕਿੰਡ ਮੋਰਗੇਜ ਲੈ ਲੈਂਦੇ ਆ, 50,000 ਦੀ ਸੈਕਿੰਡ ਮੋਰਗੇਜ ਲੈ ਲਈ, ਬਾਅਦ 'ਚ 2 ਮਹੀਨੇ ਬਾਅਦ 3 ਮਹੀਨੇ ਬਾਅਦ ਤੁਹਾਨੂੰ 10,000 ਦੀ 15,000 ਦੀ ਹੋਰ ਲੋੜ ਪੈ ਗਈ, ਉਹ ਫਿਰ ਤੁਹਾਨੂੰ ਸਾਰਾ ਫੇਰ ਦੁਕੰਮ ਕਰਨਾ ਪੈਂਦਾ, ਫਿਰ ਤੁਹਾਡੀ ਜਿਹੜੀ ਬ੍ਰੋਕਰ ਦੀ ਫੀਸ, ਫਿਰ ਲੋਅਰ ਦੀ ਫੀਸ, ਫਿਰ ਉਹ ਜਿਹੜੇ ਹੋਰ ਖਰਚੇ, ਅਪਰੇਜ਼ਲ ਦਾ ਖਰਚਾ, ਤੋ ਉਹਦੇ ਨਾਲੋਂ ਜਿਹੜੇ ਫਿਰ ਇਹ ਖਰਚੇ ਜਿਹੜੇ ਬਚ ਜਾਂਦੇ ਆ, ਤੁਸੀਂ ਦੁਬਾਰਾ ਫਿਰ ਜਿਹੜੇ ਪੈਸੇ ਆ ਉਹ ਰਿਵੋਲਵਿੰਗ ਦੇ ਵਿੱਚੋਂ ਕਢਵਾ ਸਕਦੇ ਹੋ। ਅਤੇ ਅਸੀਂ ਅਜੇ ਇੱਕ ਮੋਰਗੇਜ ਇਸ ਤਰ੍ਹਾਂ ਦੀ ਕੀਤੀ ਆ, ਅਜੇ ਰੀਸੈਂਟਲੀ ਸਾਡੇ ਨਾਲ ਜਿਹੜਾ ਇਹ ਕੰਪਨੀ ਜੁਆਇਨ ਕੀਤੀ ਹੈ, ਤੋ ਇਹਦਾ ਫਾਇਦਾ ਜ਼ਰੂਰ ਲੈਣਾ ਚਾਹੀਦਾ। ਅਤੇ ਅਗਰ ਕਿਸੇ ਦੀ ਵੀ ਕੋਈ ਹੈ ਸੈਕਿੰਡ ਮੋਰਗੇਜ ਹੋ ਰਹੀ ਆ ਜਾਂ ਹੋਣ ਵਾਲੀ ਆ, ਤਾਂ ਯੂ ਸ਼ੁੱਡ ਥਿੰਕ ਟਵਾਈਸ।
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। 905-812-2800 ਤੇ ਕਾਲ ਕਰ ਲਿਓ।
ਮਿਹਰਬਾਨੀ ਜੀ,
ਥੈਂਕ ਯੂ ਜੀ। ਦੋਸਤੋ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਗੱਲਬਾਤ ਕਰਦੇ ਹਾਂ।
ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲੱਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ, 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ। 416-292-6248।
ਬੜਾ ਹੀ ਮੁਸ਼ਕਿਲ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਦੋਸਤੋ, ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ। ਸ਼ਿਵਿੰਦਰ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਜੀ। ਪੰਜਾਬ ਦੇ ਵਿੱਚ ਕਾਫੀ ਕੁਛ ਹੋ ਰਿਹਾ ਜੀ, ਹਰਿਆਣਾ ਦੇ ਵਿੱਚ ਵੀ ਹੋ ਰਿਹਾ, ਲੋਕ ਥਾਂ ਥਾਂ ਤੇ ਇਕੱਠ ਕਰ ਰਹੇ ਨੇ। ਪਹਿਲੀ ਵਾਲੀ ਇੱਕ ਕਿਸਾਨ ਸੰਘਰਸ਼ ਆ ਜਿਹੜਾ ਇੰਨਾ ਤੇਜ਼ ਹੋਇਆ। ਵੈਸੇ ਕਿਸਾਨ ਸੰਘਰਸ਼ ਤਾਂ ਬਹੁਤ ਤੇਜ਼ ਰਹੇ ਨੇ ਪਹਿਲਾਂ, ਪਰ ਲੋਕ ਸਾਰੇ ਇਕੱਠੇ ਪਹਿਲੀ ਵਾਰੀ ਹੋਏ ਨੇ, ਬੜੇ ਤਿੱਖੇ ਤਿੱਖੇ ਕਿਸਾਨੀ ਸੰਘਰਸ਼ ਹੋਏ ਨੇ ਪੰਜਾਬ ਦੇ ਵਿੱਚ। ਮਸਲਾ ਹੀ ਇਹੋ ਜਿਹਾ ਜੀ। ਸ਼ਿਵਿੰਦਰ ਜੀ, ਜਿਹੜਾ ਅਸੈਂਸ਼ੀਅਲ ਕਮੋਡਿਟੀ ਐਕਟ ਸੀਗਾ, ਕਹਿੰਦੇ ਇਹਦਾ ਮੁੱਢ ਉੱਥੋਂ ਵੱਜਿਆ ਬਈ ਉਹ ਸਰਕਾਰ ਨੇ ਕਰਤਾ ਖਤਮ ਤੇ ਇਹ ਅਨਾਜ ਦੀ ਕੋਈ ਜਿੰਨਾ ਮਰਜ਼ੀ ਸਟੋਰੇਜ ਕਰ ਲਏ ਤੇ ਮੰਡੀਆਂ ਦੇ ਵਿੱਚ ਮਿਨੀਮਮ ਪ੍ਰਾਈਸਿਸ ਨਹੀਂ ਹੋਣਗੀਆਂ ਤੇ ਆਪਣੇ ਕੋਲ ਜਿੰਨਾ ਮਰਜ਼ੀ ਕੋਈ ਸਟੋਰ ਰੱਖੇ ਜਦੋਂ ਵਿਪਤ ਆਵੇ ਲੋਕਾਂ ਨੂੰ ਮਹਿੰਗੇ ਭਾਅ ਵਿੱਚ। ਇਸ ਤਰ੍ਹਾਂ ਹੀ ਆ ਜੀ ਇਹ।
ਤਿੰਨ ਬਿੱਲ ਨੇ, ਤਿੰਨਾਂ ਦੇ ਜਿਹੜੇ ਹੈਗੇ ਨੇ ਵੱਖ ਵੱਖ ਜਿਹਨੂੰ ਕਹਿੰਦੇ ਨੇ ਕਿ ਹੈਗੇ ਨੇ ਜਿਹਨੂੰ ਕਹਿੰਦੇ ਨੇ ਕਿ ਪ੍ਰਭਾਵ ਹੈਗੇ ਨੇ, ਤਿੰਨੇ ਵੱਖ ਵੱਖ ਕਿਸਮ ਦੇ ਨੇ। ਪਹਿਲਾ ਜਿਹੜਾ ਕਿਸਾਨੀ ਉਪਜ ਤੇ ਵਣਜ ਵਪਾਰ ਵਾਲਾ, ਦੂਜਾ ਜਿਹੜਾ ਹੈ ਜਿਹਦਾ ਮੰਤਵ ਜਿਹੜਾ ਇਹ ਦੱਸਿਆ ਜਾ ਰਿਹਾ ਵੀ ਕਿਸਾਨਾਂ ਦੀ ਵਧੀਆ ਫਸਲ ਵੇਚਣ ਦੀ ਸੁਤੰਤਰਤਾ ਹੋਊਗੀ, ਜਿਹਦੇ ਕਰਕੇ ਮੁਕਾਬਲੇਬਾਜ਼ੀ ਹੋਊਗੀ, ਭਾਅ ਵਧੀਆ ਮਿਲਣਗੇ। ਜਲਕਿ ਇਹਦੇ ਬਾਰੇ ਉਲਟ ਕੰਮ ਹੋਏਗਾ, ਉਹ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਦੱਸਿਆ ਸੀਗਾ। ਫਿਰ ਜਿਹੜਾ ਇਹ ਤਿੰਨਾਂ ਦਾ ਜਿਹੜਾ ਨਿਚੋੜ ਹੈ, ਮੈਂ ਨਿਚੋੜ ਦੱਸਾਂਗਾ ਕਿ ਜੇ ਥੋੜਾ ਜਿਹਾ ਆਪਣੇ ਕੋਲ ਟਾਈਮ ਥੋੜਾ ਵਾ, ਨਹੀਂ ਤਾਂ ਕੱਲ੍ਹ ਆਪਾਂ ਇੱਕ ਘੰਟਾ ਪੂਰਾ ਇਹ 'ਤੇ ਲਾ ਲਾਂਗੇ ਇਕੱਲੇ ਇਕੱਲੇ ਬਿੱਲ ਉੱਤੇ। ਉਹ ਇਹ ਹੈਗਾ ਕਿ ਇੱਕ ਤਾਂ ਜਿਹੜਾ ਹੈਗਾ ਵਾ ਇਹ ਹੈਗਾ ਕਿ ਇਹਦੇ ਵਿੱਚ ਜਿਹੜਾ ਇਹਨਾਂ ਨੇ ਕੀ ਕਰਨਾ ਹੈਗਾ ਵਾ ਵੀ ਜਿਹੜਾ ਜਮ੍ਹਾਂਖੋਰੀ ਆ, ਮੁਨਾਫੇ ਜਮ੍ਹਾਂਖੋਰਾਂ ਨੂੰ ਜਿਹੜਾ ਹੈਗਾ ਮੌਜਾਂ ਹੋਣਗੀਆਂ, ਉਹਨਾਂ ਨੇ ਆਪਣਾ ਅਨਾਜ ਜਿਹੜਾ ਉਸੇ ਤਰ੍ਹਾਂ ਲੈ ਕੇ ਰੱਖ ਲਿਆ ਕਰਨਾ। ਜਦੋਂ ਫਿਰ ਸੰਕਟ ਦਾ ਵੇਲਾ ਆਇਆ ਕਰਨਾ, ਉਦੋਂ ਫਿਰ ਉਹਨਾਂ ਨੇ ਫਿਰ ਆਪਣੀਆਂ ਮਨਮਾਨੀਆਂ ਕਰਿਆ ਕਰਨੀਆਂ ਨੇ, ਜਿਵੇਂ ਕਿ ਅਸੀਂ ਆਮ ਪੜ੍ਹਦੇ ਸੁਣਦੇ ਹੁੰਦੇ ਹਾਂ ਵੀ ਦੇਖੋ ਜੀ ਉਹ ਸੂਦਖੋਰਾਂ ਨੇ ਜਮ੍ਹਾਂਖੋਰਾਂ ਨੇ ਐਂ ਕਰ ਲਿਆ, ਇਹ ਕਰ ਲਿਆ। ਜਾਂ 1975 'ਚ ਅਸੀਂ ਸੁਣਿਆ ਸੀ ਵੀ ਉਹਦੇ ਵਿੱਚ ਦੇਖੋ ਜੀ ਇੰਨੇ ਜਮ੍ਹਾਂਖੋਰਾਂ ਦੇ ਕੋਲੋਂ ਜਿਹੜਾ ਉਹ ਛੁਡਾਇਆ ਗਿਆ, ਉਹ ਸੱਚ ਕਿੰਨਾ ਸੀ ਨਹੀਂ ਸੀ ਉਹ ਬਾਅਦ ਦੀ ਗੱਲ ਆ, ਲੇਕਿਨ ਇਸ ਚੀਜ਼ ਨੂੰ ਜਿਹੜਾ ਇੱਕ ਤਰ੍ਹਾਂ ਦਾ ਵਧਾਵਾ ਦੇਣਾ ਹੋ ਗਿਆ। ਦੂਜੇ ਪਾਸੇ ਇਹਦੇ ਵਿੱਚ ਜਿਹੜਾ ਹੈਗਾ ਵਾ, ਤੁਸੀਂ ਦੇਖੋ ਕਿ ਜਿਹੜਾ ਇੱਕ ਪ੍ਰਾਈਵੇਟ ਕੰਪਨੀਆਂ ਆ ਜਾਣਗੀਆਂ, ਉਹਨਾਂ ਨੇ ਆ ਕੇ ਜਿਹੜਾ ਹੈਗਾ ਕਿਸਾਨਾਂ ਨੂੰ ਹੁਣ ਜਿਵੇਂ ਘੱਟੋ ਘੱਟ ਲਾਗਤ ਮੁੱਲ ਮਿਲਦਾ ਨਾ, ਉਹ ਲਾਗਤ ਮੁੱਲ ਹੌਲੀ ਹੌਲੀ ਆਪਣੇ ਆਪ ਹੀ ਚੱਕਿਆ ਜਾਣਾ ਹੈਗਾ। ਹੁਣ ਜਿਵੇਂ ਕਿਸਾਨੀ ਦਾ ਜਿਹੜਾ ਹੈਗਾ ਵਾ ਮਿਨੀਮਮ ਜਿਹੜਾ ਹੈਗਾ ਇੱਕ ਰੇਟ ਮਿਲਦਾ ਹੈਗਾ, ਤੈਅ ਹੈਗਾ ਵਾ, ਉਹਦੇ ਤੋਂ ਸਰਕਾਰ ਨੇ ਆਪਣੇ ਹੱਥ ਖਿੱਚ ਲੈਣੇ ਆ। ਫਿਰ ਕੰਪਨੀਆਂ ਤਾਂ ਆਪਣੀ ਮਰਜ਼ੀ ਕਰਿਆ ਕਰਨਗੀਆਂ, ਉਹ ਨੁਕਸ ਕੱਢਿਆ ਕਰਨਗੀਆਂ ਕਿ ਦੇਖੋ ਜੀ ਆਹ ਭਾਈ ਥੋੜਾ ਇਹ ਤਾਂ ਮਾੜਾ ਹੈਗਾ ਵਾ, ਜਿਹੜਾ ਇਸ ਦੀ ਫਸਲ ਹੋਈ ਆ ਇਹ ਤਾਂ ਹੁਣ ਅਸੀਂ ਇੰਨੇ ਤੋਂ ਵੱਧ ਨੀ ਜਿਹੜਾ ਹੈਗਾ ਇਹਦਾ ਰੇਟ ਦੇਣਾ ਹੈਗਾ।
ਹਾਲਾਂਕਿ ਜਿਹੜਾ ਹੁਣ ਵੀ ਮਿਨੀਮਮ ਪ੍ਰਾਈਸ ਦਿੱਤੀ ਜਾਂਦੀ ਆ ਉਹ ਵੀ ਕਿਤੇ ਬਹੁਤ ਘੱਟ, ਉਹਦੇ ਨਾਲ ਵੀ
ਤਾਜ਼ਾ ਹੁਣ ਮੱਕੀ ਦੀ ਕੀਮਤ ਆ, ਮੱਕੀ ਦਾ ਹੋ ਕੇ ਹਟਿਆ ਨਰਮੇ, ਜਿਹੜਾ ਹੈਗਾ ਨਰਮੇ ਦਾ ਹੋ ਕੇ ਹਟਿਆ, ਇਹਦੇ ਵਿੱਚ ਵੀ ਜਿਹੜਾ ਘੱਟੋ ਘੱਟ ਜਿਹੜਾ ਮਿਨੀਮਮ ਪ੍ਰਾਈਸ ਸੀਗਾ ਉਹ ਨਹੀਂ ਮਿਲਿਆ ਹੈਗਾ। ਹੁਣ ਜਦੋਂ ਇਹਦੇ ਬਾਵਜੂਦ ਵੀ ਨਹੀਂ ਮਿਲਦਾ ਹੈਗਾ ਤੇ ਜਦੋਂ ਫਿਰ ਕੰਪਨੀਆਂ ਆਉਣਗੀਆਂ, ਜਦੋਂ ਤੁਸੀਂ ਸਰਕਾਰ ਆਪਣੀ ਜ਼ਿੰਮੇਵਾਰੀ ਚੱਕ ਦੂਗੀ, ਉਦੋਂ ਤਾਂ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਕਿ ਕੀ ਹਾਲ ਹੋਊਗਾ। ਮਤਲਬ MSP ਦਾ ਜਿਹੜਾ ਹੈਗਾ ਵਾ ਹਿਸਾਬ ਕਿਤਾਬ ਹੈ ਜਿਹੜਾ ਉਹ ਉਦੋਂ ਬਿਲਕੁਲ ਹੀ ਚੱਕਿਆ ਜਾਣਾ ਹੈਗਾ। ਸੋ ਇਹ ਇਸ ਤਰ੍ਹਾਂ ਦਾ ਕਾਨੂੰਨ ਆ ਜਿਹਦੇ ਵਿੱਚ ਸਰਕਾਰ ਖੇਤੀ ਬਾਰੇ ਜਿਹੜੀ ਆਪਣੀ ਜ਼ਿੰਮੇਵਾਰੀ ਹੈ ਉਸ ਜ਼ਿੰਮੇਵਾਰੀ ਤੋਂ ਮੁਕਤ ਹੋ ਰਹੀ ਹੈਗੀ ਹੈ, ਤੇ ਇਹ ਜਿਹੜਾ ਹੈਗਾ ਵੱਡੇ ਧੰਗਾੜ ਲੋਕਾਂ ਦੇ ਹਵਾਲੇ ਜਿਹੜਾ ਹੈਗਾ ਸਾਰਾ ਕੁਛ ਕਰ ਰਿਹਾ। ਹੁਣ ਕਿਵੇਂ, ਹੁਣ ਦੇਖੋ ਜਿਹੜੀਆਂ ਮੰਡੀਆਂ ਵੀ ਚੱਕੀਆਂ ਜਾਣੀਆਂ ਨਾ, ਮੰਡੀਆਂ ਦਾ ਇੱਕ ਜਿਹੜਾ ਹੈਗਾ ਫਾਇਦਾ ਹੀ ਹੁੰਦਾ, ਤੁਸੀਂ ਦੇਖੋ ਕਿ ਹਰੇਕ ਪਿੰਡ ਨੂੰ ਜਿਹੜਾ ਹੈਗਾ ਇੱਕ ਮੰਡੀ ਤਾਂ ਲੱਗਦੀ ਆ ਕਿਤੇ ਨਾ ਕਿਤੇ, ਉਹ ਜਿਹੜਾ ਉਹਦੇ ਲਈ ਫਿਰ ਜਦੋਂ ਮੰਡੀ ਲੱਗਦੀ ਉਹਦੇ ਲਈ ਕਹਿੰਦਾ ਇੱਕ ਸੜਕ ਬਣਦੀ ਆ, ਤੇ ਉਹ ਜਿਹੜਾ ਮੰਡੀ ਵਾਲਾ ਜਿਹੜਾ ਹਿਸਾਬ ਕਿਤਾਬ ਆ ਉਹਦੇ ਲਈ ਇੱਕ ਸਪੈਸ਼ਲ ਗ੍ਰਾਂਟਾਂ ਹੁੰਦੀਆਂ ਨੇ। ਉਹ ਯੂਨੀਵਰਸਿਟੀ ਦੇ ਜਿਹੜੇ ਜਿਵੇਂ ਐਗਰੀਕਲਚਰ ਯੂਨੀਵਰਸਿਟੀ ਆ ਉਹਨੂੰ ਵੀ ਉਹ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਵੀ ਭਾਈ ਤੁਸੀਂ ਰਿਸਰਚ ਕਰੋ ਉਹਦੇ ਬਾਰੇ, ਹੋਰ ਕਰੋ। ਆਹ ਜਿਹੜਾ ਖੇਤੀ ਨਾਲ ਸੰਬੰਧਿਤ ਰਿਸਰਚ ਵਾਲਾ ਕੰਮ ਹੈ, ਆਹ ਜਿਹੜਾ ਮੰਡੀ ਵਾਲਾ ਕੰਮ ਆ ਜਿਹੜਾ ਕਿ ਕਿਸਾਨਾਂ ਲਈ ਬਹੁਤ ਜ਼ਿਆਦਾ ਕਈ ਕਮਜ਼ੋਰੀਆਂ ਦੇ ਬਾਵਜੂਦ ਵੀ ਜਿਹੜਾ ਹੈਗਾ ਵਧੀਆ ਵਾ, ਉਹ ਸਾਰਾ ਕੁਝ ਚੱਕਿਆ ਜਾਣਾ ਇਹਦੇ ਵਿੱਚ। ਤਾਂ ਫਿਰ ਸਭ ਤੋਂ ਵੱਡੀ ਚੀਜ਼ ਹੈ ਕਿ ਇੰਡੀਆ ਦੇ ਵਿੱਚ ਜਿਹੜੇ 86% ਕਿਸਾਨ ਨੇ ਨਾ ਉਹ ਬਹੁਤ ਥੋੜ੍ਹੀ ਜ਼ਮੀਨ ਵਾਲੇ ਨੇ ਚਰਨਜੀਤ। ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਇਹ ਆਬਾਦੀ ਜਿਹੜੀ ਹੈਗੀ ਇਹ ਪਰਸੈਂਟ ਆ ਜਿਹੜੀ ਪਰਸੈਂਟੇਜ ਹੈ ਉਹ ਘੱਟੋ ਘੱਟ 35% ਤੋਂ ਵਧੇਰੇ ਹੈਗੀ ਹੈ, ਜਿਹੜੇ ਕਿ ਬਹੁਤ ਜਿਹਨੂੰ ਕਹਿੰਦੇ ਆਪਾਂ ਸਭ ਤੋਂ ਛੋਟੇ ਕਿਸਾਨੀ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਹੈਗੇ ਨੇ। ਫਿਰ ਉਦੋਂ ਬਾਅਦ ਵਿੱਚ ਆਉਂਦੀ ਹੈਗੀ ਹੈ ਜਿਹੜੀ ਹੈਗੀ ਆ ਵੱਡੀ ਕਿਸਾਨੀ, ਘੁਮਾੜ ਕਿਸਾਨੀ ਜਿਹਨੂੰ ਅਸੀਂ ਕਹਿੰਦੇ ਕਿ ਫਾਇਦਾ ਹੋਊਗਾ, ਉਹ ਤਾਂ ਉਹ ਗਿਣਤੀ ਸਾਰੀ ਜਿਹੜੀ 10% ਵੀ ਨਹੀਂ ਹੈਗੀ। ਸੋ ਇਸ ਤਰ੍ਹਾਂ ਹਿੰਦੁਸਤਾਨ ਦੀ ਜਿਹੜੀ ਛੋਟੀ ਕਿਸਾਨੀ ਦੀ ਗਿਣਤੀ 86% ਹੈ। ਇੰਨੀ ਵੱਡੀ ਕਿਸਾਨੀ ਨੂੰ ਜਿਹੜੀ ਮਾਰ ਪੈਣੀ ਹੈ, ਜਿਹਦੇ ਕਰਕੇ ਕਿ ਸਾਰੇ ਇਹ ਜਿਹੜਾ ਰੋਹ ਹੈ ਉਹ ਸਾਨੂੰ ਦਿਖਾਈ ਦੇ ਰਿਹਾ ਮੁਲਕ ਦੇ ਵਿੱਚ।
ਬਿਲਕੁਲ ਸ਼ਿਵਿੰਦਰ, ਗੱਲ ਨਾਲੇ ਵਿਸ਼ੇਸ਼ ਇਹ ਵੀ ਆ ਨਾ ਵੀ ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀ ਆਤਮ ਨਿਰਭਰ ਕਰਾਉਣ ਦੇ ਵਿੱਚ, ਉਦੋਂ ਤਾਂ ਨਵਾਂ ਮਾਡਲ ਜਿਹੜਾ ਖੇਤੀ ਵਾਲਾ ਨਵਾਂ ਮਾਡਲ ਗ੍ਰੀਨ ਰੈਵੋਲੂਸ਼ਨ ਵਾਲਾ ਲੈ ਕੇ ਆਏ 60s ਦੇ ਵਿੱਚ, ਉਹ ਮਾਡਲ ਲਗਾਤਾਰ 60-70 ਸਾਲ ਚੱਲਿਆ, ਉਹਦੇ ਨਾਲ ਪੰਜਾਬ ਦਾ ਸਾਰਾ ਕੁਛ ਬਰਬਾਦ ਹੋ ਗਿਆ, ਵਾਤਾਵਰਨ ਬਰਬਾਦ ਹੋ ਗਿਆ, ਜ਼ਮੀਨ ਬਰਬਾਦ ਹੋ ਗਈ, ਸਮਾਨ ਆਪਦਾ ਧੜਾ ਧੜ ਵੇਚਿਆ। ਹਾਲਾਂਕਿ ਜਿਹੜਾ ਪੰਜਾਬ ਦਾ ਕੁਦਰਤੀ ਮਾਡਲ ਤੇ ਆਧਾਰਿਤ ਮਾਡਲ ਸੀਗਾ, ਖੇਤੀ ਦਾ ਬੜਾ ਵਧੀਆ ਮਾਡਲ ਸੀ, ਆਪਣੀਆਂ ਲੋੜਾਂ ਪੰਜਾਬ ਦੀਆਂ ਪੂਰੀਆਂ ਹੁੰਦੀਆਂ ਸੀ, ਪਰ ਸਾਰੇ ਭਾਰਤ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਉਹ ਜ਼ਮੀਨ ਦੇ ਵਿੱਚ ਉਹ ਇੰਨਾ ਕੁਝ ਮਤਲਬ ਓਵਰਵਰਕ ਕੀਤਾ ਜ਼ਮੀਨ ਦਾ, ਤੇ ਮਗਰੋਂ ਫਿਰ ਫਰਟੀਲਾਈਜ਼ਰ ਪੈਸਟੀਸਾਈਡ ਪਾਏ। ਉਦੋਂ ਤਾਂ ਕਿਸਾਨ ਨੂੰ ਜਾਣੀ ਜਿਵੇਂ ਕਹਿੰਦੇ ਆ ਵੀ ਕਿਸੇ ਨੂੰ ਪੰਪ ਛਕਾ ਕੇ ਫੂਕ ਦੇ ਕੇ ਤੇ ਕੋਠੇ ਤੇ ਚੜਾ ਦੇ ਤੇ ਮਗਰੋਂ ਖਿੱਚਲੋ ਪੌੜੀ, ਹੁਣ ਉਹ ਹਾਲ ਹੋਇਆ ਵੀ ਹੁਣ ਕਿਸਾਨੀ ਆ ਜਿਹੜੀ ਵੈਸੇ ਵੀ ਉਹ ਮਰ ਰਹੀ ਹੈ, ਤੇ ਹੁਣ ਮਤਲਬ ਉਹਦੀ ਜਿਹੜੀ ਮਿਨੀਮਮ ਪ੍ਰਾਈਸ ਆ ਉਹ ਵੀ ਤੈਅ ਕਰਨ ਤਾਂ ਉਹ ਗੱਲ ਵੀ ਪਿੱਛੇ ਹਟ ਗਏ, ਤੇ ਜਿੰਨੀਆਂ ਕੁ ਸਹੂਲਤਾਂ ਦੇਣੀਆਂ ਸੀ, ਜਿੰਨੀ ਕੁ ਸਬਸਿਡੀ ਉਹਨੂੰ ਦਿੱਤੀ ਜਾਂਦੀ ਸੀ ਉਹ ਤੋਂ ਹੱਥ ਖਿੱਚ ਰਹੇ ਆ। ਉੱਤੋਂ ਦੇ ਉੱਤੋਂ ਮੈਂ ਇਹ ਵੀ ਸੁਣ ਰਿਹਾ ਬਈ ਜਿਹੜਾ ਪ੍ਰਬੰਧ ਆ ਜਿਵੇਂ ਬਿਜਲੀ ਬੋਰਡ ਦਾ ਜਾਂ ਹੋਰ ਜਿੱਥੋਂ ਕਿਸਾਨਾਂ ਨੂੰ ਮਾੜੀ ਮੋਟੀ ਆਸ ਹੁੰਦੀ ਹੈ ਵੀ ਚਲੋ ਬਿਜਲੀ ਹੋਈ ਆਪਾਂ ਨੂੰ ਘੱਟ ਰੇਟ ਤੇ ਜਾਂ ਫ੍ਰੀ ਮਿਲ ਜੂ, ਉਹ ਵੀ ਕੇਂਦਰ ਆਪਣੇ ਹੱਥਾਂ 'ਚ ਲੈਣ ਨੂੰ ਫਿਰਦਾ। ਜਾਣੀ ਸੂਬਿਆਂ ਦੇ ਜਿਹੜੇ ਸਾਰੇ ਅਧਿਕਾਰ ਆ, ਦੁਨੀਆਂ ਕਿੱਧਰ ਨੂੰ ਜਾ ਰਹੀ ਆ, ਦੁਨੀਆਂ ਫੈਡਰਲ ਸਿਸਟਮ ਵੱਲ ਜਾ ਰਹੀ ਆ, ਇਹ ਫੈਡਰਲ ਸਿਸਟਮ ਨੂੰ ਤੋੜ ਕੇ ਜਿਹੜਾ ਮਾੜਾ ਮੋਟਾ ਟੁੱਟਿਆ ਭੱਜਿਆ ਹੈਗਾ ਉਹਦਾ ਕੇਂਦਰੀਕਰਨ ਕਰਨ ਲੱਗੇ ਨੇ ਜੀ।
ਅਸਲ ਵਿੱਚ ਨਾ ਜਿਵੇਂ ਬਿਜਲੀ ਵਾਲੇ ਸਮਝੌਤੇ ਜਿਹੜੇ ਇਹਨਾਂ ਨੇ ਕੀਤੇ ਹੈਗੇ ਨੇ, ਉਹਦੇ ਵਿੱਚ ਤਾਂ ਸਾਫ ਇਹ ਜ਼ਾਹਰ ਹੁੰਦਾ ਹੈ ਕਿ ਇਹ ਹੁਣ ਕਾਰਨ ਇਹ ਲੱਗੇ ਨੇ ਕਿ ਅਸਲ ਵਿੱਚ ਜਿਹੜੀ ਆਪਣੀ ਜ਼ਿੰਮੇਵਾਰੀ ਪਰਾਂ ਕਰਕੇ, ਜਿਹੜਾ ਮਤਲਬ ਜੇ ਸੌਖਾ ਸਮਝਾਉਣਾ ਹੋਵੇ ਵੀ 90ਵੇਂ ਦੇ ਵਿੱਚ ਜਿਹੜੀਆਂ ਪਾਲਿਸੀਆਂ ਅਪਣਾਈਆਂ ਸੀਗੀਆਂ ਉਹਨੂੰ ਹੁਣ ਕਰੂਰਤਾ ਨਾਲ ਵੀ ਤੇ ਸਾਰੇ ਜਿਹੜੇ ਕਾਨੂੰਨ ਵਿਧਾਨ ਛਿੱਕੇ ਤੇ ਟੰਕੇ ਉਹ ਲਾਗੂ ਕਰਨ ਲੱਗੇ ਹੋਏ ਜੀ।
ਬਿਲਕੁਲ ਜੀ, ਦੇਖੋ ਉਦੋਂ ਕਾਂਗਰਸ ਦਾ ਰਾਜ ਸੀਗਾ, ਉਹ ਲੈ ਕੇ ਆਏ ਸੀ ਪਾਲਿਸੀਜ਼ ਤੇ ਬੀਜੇਪੀ ਲਾਗੂ ਕਰਨ, ਤੇ ਸਾਡੇ ਦੋਸਤ ਅਜੇ ਵੀ ਨਹੀਂ ਸਮਝ ਸਕਦੇ ਵੀ ਕਾਂਗਰਸ ਤੇ ਬੀਜੇਪੀ ਚ ਫਰਕ ਕੀ ਆ।
ਫਰਕ ਸਿਰਫ ਇਹੀ ਹੈ ਕਿ ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਉਹਦਾ ਕਾਰਨ ਇਹ ਹੈਗਾ ਕਿ ਨਰਿੰਦਰ ਮੋਦੀ ਜਦੋਂ ਆਇਆ ਸੀਗਾ ਉਹ ਤਾਂ ਆਇਆ ਸੀਗਾ ਕਿ ਭਾਰਤੀ ਸਰਮਾਏਦਾਰਾਂ ਦੀਆਂ ਇੱਛਾਵਾਂ ਮਨਮੋਹਨ ਸਿੰਘ ਪੂਰਾ ਨਹੀਂ ਕਰ ਸਕਿਆ ਸੀ, ਤੇ ਉਹਨਾਂ ਨੂੰ ਇੱਕ ਇਹੋ ਜਿਹਾ ਚਿਹਰਾ ਚਾਹੀਦਾ ਸੀ ਜਿਹੜਾ ਕੱਟੜ ਵੀ ਹੋਵੇ, ਉਹ ਫਿਰਕਾ ਪ੍ਰਸਤ ਫਾਸ਼ਿਸਟ ਵੀ ਹੋਵੇ ਤੇ ਸਾਡੀਆਂ ਉਹਨਾਂ ਦੀਆਂ ਲੋੜਾਂ ਵੀ ਪੂਰੀਆਂ ਕਰੇ, ਤਾਂ ਜੋ ਕਿ ਜਿਹੜਾ ਕਈ ਵਾਰ ਜਿਹੜੀ ਫਿਰਕਾ ਪ੍ਰਸਤੀ ਤੇ ਫਾਸ਼ਿਸਮ ਆ ਨਾ ਉਹ ਕੈਪਟਲਿਸਟਾਂ ਦੇ ਰਾਸ ਆਉਂਦਾ ਹੁੰਦਾ ਵਾ, ਤੇ ਉਹ ਇਹ ਉਹ ਚਿਹਰਾ ਵਾ ਜਿਹੜਾ ਦੋਵੇਂ ਚੀਜ਼ਾਂ ਜਿਹੜੇ ਜਿਹਦੇ ਕੋਲ ਹੈਗੀਆਂ ਨੇ ਤੇ ਉਹਨਾਂ ਦੇ ਰਾਸ ਆ ਰਿਹਾ, ਤੇ ਹੁਣ ਮਤਲਬ ਜਦੋਂ ਇੱਕ ਲਿਬਰਲ ਕਿਸਮ ਦਾ ਬੰਦਾ ਰਾਸ ਵੀ ਆਇਆ ਤਾਂ ਉਹਨਾਂ ਨੇ ਹੁਣ ਇੱਕ ਫਾਸ਼ਿਸਟ ਬੰਦਾ ਲਿਆਂਦਾ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਚਲੀ ਜਾ ਰਿਹਾ।
ਬਿਲਕੁਲ ਜੀ ਸ਼ਿਵਿੰਦਰ ਜੀ, ਮਾਫੀ ਚਾਹੁੰਦਾ, ਸਮਾਂ ਪੂਰਾ ਹੋ ਗਿਆ ਤੇ ਕੱਲ ਨੂੰ ਫੇਰ ਸਾਂਝ ਪਾਵਾਂਗੇ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
اونٹیریو کے سکولوں کو بحفاظت دوبارہ کھولنے میں ہر ایک کا اہم کردار ہے۔ یہی وجہ ہے کہ اونٹیریو کی حکومت نے ڈاکٹروں، صحت کے عہدیداروں، سکول بورڈ اور اساتذہ کے ساتھ مل کر ہمارے بچوں کو محفوظ رکھنے کے لیے ایک جامع منصوبہ تیار کیا ہے۔ مل کر کام کرنا حکومت کے اس منصوبے میں جسمانی دوری، سکولوں میں زیادہ اساتذہ، نگراں اور نرسیں رکھنا، ماسک پہننا، صفائی ستھرائی اور ہاتھ صاف کرنے اور طلباء اور سکول کے عملے کی بہتری کو یقینی بنانے کے لیے دیگر اقدامات شامل ہیں۔ مزید جاننے کے لیے ملاحظہ کیجیے ontario.ca/reopeningschools۔ حکومت اونٹیریو کی جانب سے ادائیگی کردہ۔
ਲੋਬੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ। ਜੀ ਹਾਂ, ਸਨਪੈਕ ਗੁਦਰ ਸਾਹਿਬ ਦੇ ਬਿਲਕੁਲ ਲਾਗੇ, 11 ਸਨਪੈਕ ਬੁਲੇਵਾਰਡ, ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ, ਜਿੱਥੇ ਦੁਨੀਆ ਭਰ ਦੀ ਫੈਬਰਿਕ, ਖੁੱਲਾ ਕੱਪੜਾ, ਰੈਡੀਮੇਡ ਕੱਪੜਾ, ਵੇਅਰ ਹਾਊਸ ਕੀਮਤਾਂ ਦੇ ਉੱਪਰ, ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ। ਜੀ ਹਾਂ, ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ। 905-694-9997 ਤੇ ਸੰਪਰਕ ਕਰੋ। ਫਲਾਇੰਗ ਫੈਸ਼ਨ ਵੇਅਰ ਹਾਊਸ।
Hotstar Premier Nights,
Watch the year's biggest blockbusters streaming straight to your screen, exclusively on Hotstar. Sign up at a special price of $44.99.
When you use the promo code EOS, visit hotstar.com/CA.
टीम एंड किंग ऑफ प्री कंस्ट्रक्शन होम्स एंड कॉन्डोज लाए हैं आपके लिए नए और बेहतरीन प्रोजेक्ट्स। टाउन होम्स इन बर्लिंगटन स्टार्टिंग फ्रॉम 669,000 क्लोजिंग 2022 में। टाउन होम्स एंड सिंगल इन ब्रैम्पटन ईस्ट एंड वेस्ट साइड जिनकी प्राइसेस शुरू हो रही है 7 लाख से। फेस्टिवल कॉन्डोज इन वॉन मेट्रोपोलिटन जिनकी प्राइसेस शुरू हो रही है 4 लाख से। इसके अलावा स्टोविल और ब्रैंडफोर्ड में नए प्रोजेक्ट्स। Exclusive and priority access. Please call pre-construction team by Hina Rab 416-320-3320 or go to preconhouse.com.
ओ मैं क्या जल्दी तैयार हो जा, फर्नीचर पसंद करदे करदे भी टाइम लगना।
हाँ, सोडी फर्नीचर ही तो जाना है, अपने घर दे कोल एयरपोर्ट रोड वाली लोकेशन ते।
हो नहीं, हुन आपा उना दी कैनेडी लोकेशन ते जाना।